ਸਤਿਸੰਗਤ ਜੀ ਧਿਆਨ ਨਾਲ ਕਹਿਣਾ,
ਇੱਥੇ ਆਉਣ ਦਾ ਮੌਕਾ ਮਿਲਿਆ ਹੈ ਔਰ ਇੱਥੇ ਆ ਕੇ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ ਔਰ ਇੱਥੇ ਆਪ ਸਾਰੇ ਜਾਣਦੇ ਹੋ ਕਿ ਸੁਨੇਹੀ ਸਾਹਿਬ ਨੇ ਕਿੰਨਾ ਇਸ ਇਲਾਕੇ 'ਚ ਪਰੋਪਕਾਰ ਕੀਤਾ ਔਰ ਆਖਰੀ ਸਵਾਸਾਂ ਤੱਕ ਜਿਨ੍ਹਾਂ ਨੇ ਲਗਨ ਇਹ ਧਿਆਨ ਆਪਣਾ ਕਾਇਮ ਰੱਖਿਆ ਔਰ ਉਹੀ ਪਰੋਪਕਾਰ ਕੀਤੇ ਹੋਏ ਪ੍ਰੇਰਣਾ ਦਿੱਤੀ ਚਲੇ ਜਾਂਦੇ ਹਨ ਔਰ ਇਹ ਪਰਿਵਾਰ ਜਿਹੜਾ ਸਥਾਪਿਤ ਕਰਨ ਦਾ ਮਹਾਂਪੁਰਸ਼ਾਂ ਸੰਤਾਂ ਦਾ ਯੁਗਾਂ ਯੁਗਾਂ ਤੋਂ ਮੰਤਵ ਰਿਹਾ ਹੈ, ਉਸ ਮੰਤਵ ਦੀ ਪੂਰਤੀ ਵਿੱਚ ਉਹਨਾਂ ਨੇ ਵੀ ਹੋਰ ਵੀ ਅਨੇਕਾਂ ਮਹਾਂਪੁਰਸ਼ਾਂ ਨੇ ਯੋਗਦਾਨ ਦਿੱਤੇ ਔਰ ਆਇੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਯੋਗਦਾਨ ਦੇਣ ਵਾਸਤੇ ਹਰ ਭਗਤ ਹਰ ਮਹਾਂਪੁਰਸ਼ ਆਪਣਾ ਯੋਗਦਾਨ ਦੇਣ ਦਾ ਭਾਵ ਰੱਖਦਾ ਹੈ। ਜਿਤਨੇ ਵੀ ਮਹਾਂਪੁਰਸ਼ ਸੰਤ ਜਨ ਭਗਤ ਜਨ ਹੋਏ ਉਹਨਾਂ ਸਾਰਿਆਂ ਨੇ ਹੀ ਇਸ ਸੰਸਾਰ ਨੂੰ ਇੱਕ ਮਾਰਗ ਨਿਰਦੇਸ਼ ਦਿੱਤਾ ਹੈ। ਇਸ ਭੁੱਲੇ ਹੋਏ ਮਾਨਵ ਨੂੰ ਉਹਨਾਂ ਨੇ ਰਾਹ ਪਾਇਆ ਹੈ। ਜਿਹੜੇ ਰਾਹ ਤੋਂ ਭੁੱਲ ਗਿਆ ਇਨਸਾਨ, ਉਸੇ ਰਾਹ 'ਤੇ ਮਹਾਂਪੁਰਸ਼ਾਂ ਨੇ ਇਸ ਇਨਸਾਨ ਨੂੰ ਚਲਾਇਆ ਔਰ ਇਸ ਤਰ੍ਹਾਂ ਨਾਲ ਇਨਸਾਨ ਦਾ ਰੁਤਬਾ ਬੁਲੰਦ ਕੀਤਾ ਔਰ ਇਨਸਾਨ ਦਾ ਕਲਿਆਣ ਕੀਤਾ। ਵਰਨਾ ਤੇ ਦੁਨੀਆਂ 'ਤੇ ਸਾਰੇ ਕੁਰਾਏ ਪਾਉਣ ਵਾਲੇ ਹੀ ਮਿਲਦੇ ਹਨ ਅਤੇ ਜਿਹੜੇ ਵੀ ਮਿਲਦੇ ਹਨ ਉਹ ਕੁਰਾਏ ਪਾਉਣ ਵਾਲੇ ਮਿਲਦੇ ਹਨ। ਸਿੱਖਿਆ ਦਿੱਤੀ ਜਾਂਦੀ ਹੈ ਲੇਕਿਨ ਉਹ ਸਿੱਖਿਆ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਚੰਗੇ ਭਲੇ ਬੰਦੇ ਨੂੰ ਇਨਸਾਨ ਤੇ ਹੈਵਾਨ ਬਣਾ ਦਿੰਦੀ ਹੈ। ਸਿੱਖਿਆ ਇਹ ਦਿੱਤੀ ਜਾਂਦੀ ਹੈ ਕਿ ਤੂੰ ਕਿਸ ਤਰ੍ਹਾਂ ਨਾਲ ਦੂਸਰੇ ਦਾ ਬੁਰਾ ਕਰ ਸਕਦਾ ਹੈ, ਤੂੰ ਕਿਸ ਤਰ੍ਹਾਂ ਨਾਲ ਦੂਸਰੇ 'ਤੇ ਜ਼ੁਲਮ ਕਰ ਸਕਦਾ ਹੈ, ਤੂੰ ਕਿਸ ਤਰ੍ਹਾਂ ਨਾਲ ਦੂਸਰੇ ਦਾ ਹੱਕ ਖੋ ਸਕਦਾ ਹੈ। ਇਸ ਤਰ੍ਹਾਂ ਦੇ ਸਿੱਖਿਆ ਦੇਣ ਵਾਲੇ ਤਾਂ ਬਥੇਰੇ ਹੁੰਦੇ ਹਨ ਲੇਕਿਨ ਮਹਾਂਪੁਰਸ਼ ਸੰਤ ਜਨ ਸੱਚਾਈ ਦੇ ਮਾਰਗ 'ਤੇ ਚਲਾਉਣ ਵਾਲੇ ਹੁੰਦੇ ਹਨ। ਇਹ ਵੀ ਸਿੱਖਿਆ ਦਿੰਦੇ ਹਨ ਲੇਕਿਨ ਉਹ ਸਿੱਖਿਆ ਕਲਿਆਣਕਾਰੀ ਹੁੰਦੀ ਹੈ। ਉਹ ਸਿੱਖਿਆ ਸਾਨੂੰ ਪਿਆਰ ਨਾਲ ਭਰਪੂਰ ਹੋ ਕੇ ਜੀਵਨ ਜੀਣ ਦੀ ਪ੍ਰੇਰਣਾ ਦੇ ਰੂਪ ਵਿੱਚ ਹੁੰਦੀ ਹੈ, ਦੂਸਰੇ ਦੀ ਨਿਸ਼ਕਾਮ ਸੇਵਾ ਕਰਨ ਦੇ ਰੂਪ ਵਿੱਚ ਹੁੰਦੀ ਹੈ, ਆਪਾਂ ਆਪ ਕੁਰਬਾਨ ਕਰਕੇ ਸੱਚਾਈ ਨੂੰ ਜ਼ਿੰਦਾ ਰੱਖਣ ਦੀ ਸੀਖ ਔਰ ਸਿੱਖਿਆ ਹੁੰਦੀ ਹੈ। ਇਸ ਤਰ੍ਹਾਂ ਨਾਲ ਉਹ ਸਿੱਖਿਆ ਜਿਹੜੀ ਹੈ ਉਹ ਮਹੱਤਵਪੂਰਨ ਹੁੰਦੀ ਹੈ। ਇਸ ਲਈ ਕਿਹਾ ਹੈ ਕਿ ਇਹਨਾਂ ਦੀ ਸਿੱਖਿਆ ਵੱਲ ਕੰਨ ਧਰਨਾ ਹੈ। ਸੰਤ ਮਿਲੇ ਕੁਝ ਕਹੀਏ ਸੁਣੀਏ, ਮਿਲੇ ਅਸੰਤ ਮਸ਼ਟ ਹੋ ਰਹੀਏ। ਕਿ ਇੱਕ ਸੰਤ ਮਹਾਂਪੁਰਸ਼ਾਂ ਭਗਤਾਂ ਸੱਜਣਾਂ ਦੇ ਜਿਹੜੇ ਕੌਲ ਹਨ, ਜਿਹੜੇ ਇਹਨਾਂ ਦੇ ਬਚਨ ਹਨ, ਉਹਨਾਂ ਵੱਲ ਕੰਨ ਧਰਨਾ ਹੈ ਔਰ ਉਹਨਾਂ ਸਿੱਖਿਆਵਾਂ ਨੂੰ ਆਪਣੇ ਪੱਲੇ ਵਿੱਚ ਬੰਨ੍ਹਣਾ ਹੈ ਔਰ ਫਿਰ ਉਸੇ ਰਾਹ 'ਤੇ ਤੁਰ ਪੈਣਾ ਹੈ ਜਿਸ ਰਾਹ 'ਤੇ ਤੁਰਨ ਦੇ ਨਾਂ ਵਾਲੇ ਯੁਗਾਂ ਯੁਗਾਂ ਤੋਂ ਮਾਣ ਸਨਮਾਨ ਪ੍ਰਾਪਤ ਕਰਦੇ ਆ ਰਹੇ ਹਨ ਔਰ ਉਹਨਾਂ ਦਾ ਰੁਤਬਾ ਕਿਸੇ ਦੇ ਜ਼ੋਰ ਜ਼ੁਲਮ ਨਾਲ ਘੱਟ ਨਹੀਂ ਹੋਇਆ, ਉਹ ਵੱਧਾ ਹੀ ਚਲਾ ਗਿਆ। ਇਸ ਤਰ੍ਹਾਂ ਨਾਲ ਸੰਤਾਂ ਮਹਾਂਪੁਰਸ਼ਾਂ ਭਗਤਾਂ ਦੀ ਜਿਹੜੀ ਸੋਚ ਹੈ, ਜਿਹੜੀ ਭਾਵਨਾ ਹੈ, ਇਹ ਵਾਕਈ ਹੀ ਮਹੱਤਵਪੂਰਨ ਹੈ। ਇਹ ਬੜੀ ਅਨਮੁੱਲੀ ਦੀ ਭਾਵਨਾ ਹੈ। ਇਸ ਭਾਵਨਾ ਨਾਲ ਜਿਹੜੇ ਯੁਕਤ ਹੋ ਜਾਂਦੇ ਹਨ ਵਾਕਈ ਹੀ ਆਪਣਾ ਸੰਸਾਰ ਵਿੱਚ ਆਇਆ ਸਫਲਾ ਵੀ ਕਰਦੇ ਹਨ ਔਰ ਧਰਤੀ ਦੇ ਲਈ ਉਹ ਵਰਦਾਨ ਬਣਦੇ ਹਨ ਔਰ ਮਾਨਵਤਾ ਦਾ ਰੁਤਬਾ ਬੁਲੰਦ ਕਰਨ ਵਾਲੇ ਹੁੰਦੇ ਹਨ, ਇਸ ਸੱਚਾਈ ਨੂੰ ਉਜਾਗਰ ਕਰਨ ਵਾਲੇ ਹੁੰਦੇ ਹਨ। ਐਸੀਆਂ ਭਾਵਨਾਵਾਂ ਦੀ ਅੱਜ ਘਾਟ ਸਾਨੂੰ ਥਾਂ ਥਾਂ ਤੇ ਮਹਿਸੂਸ ਹੋ ਰਹੀ ਹੈ। ਜਿੱਥੇ ਵੀ ਵੇਖਦੇ ਹਾਂ ਕਿ ਆਪਾਂ ਧਾਪੀ ਪਈ ਹੋਈ ਹੈ, ਹਰ ਕੋਈ ਇੱਕ ਦੂਸਰੇ ਦੇ ਜ਼ੁਲਮ ਕਰਨ ਲਈ ਉਤਾਰੂ ਹੈ, ਹਰ ਕੋਈ ਇੱਕ ਦੂਸਰੇ ਨੂੰ ਇੱਕ ਆਂਸੂ ਦੇਣ ਦੇ ਲਈ ਉਤਾਲੂ ਹੋਇਆ ਪਿਆ ਹੈ, ਉਤਾਵਲਾ ਹੋਇਆ ਪਿਆ ਹੈ ਔਰ ਇਸ ਤਰ੍ਹਾਂ ਨਾਲ ਇੱਕ ਦੇਣ ਜਿਹੜੀ ਇਸ ਇਨਸਾਨ ਦੇ ਦੁਆਰਾ ਦਿੱਤੀ ਜਾ ਰਹੀ ਹੈ ਉਹ ਹਰਗਿਜ਼ ਇਨਸਾਨ ਨੂੰ ਸ਼ੋਭਾ ਨਹੀਂ ਦਿੰਦੀ ਹੈ। ਤੋ ਮਹਾਂਪੁਰਸ਼ ਚਾਹੁੰਦੇ ਹਨ ਕਿ ਇਨਸਾਨ ਇਨਸਾਨ ਬਣ ਕੇ ਜੀਏ ਔਰ ਉਹ ਇੱਕ ਐਸੇ ਕਰਮ ਕਰੇ ਜਿਹੜੇ ਕਿ ਇਨਸਾਨੀਅਤ ਦਾ ਰੁਤਬਾ ਬੁਲੰਦ ਕਰਦੇ ਹਨ, ਜਿਸ ਕਾਰਨ ਧਰਤੀ ਤੇ ਵਸਣ ਵਾਲੇ ਸੁੱਖ ਦਾ ਸਾਹ ਲੈ ਸਕਦੇ ਹਨ। ਐਸੀ ਚਾਲ ਐਸਾ ਯੋਗਦਾਨ ਇਸ ਧਰਤੀ ਤੇ ਵਸਣ ਵਾਲਾ ਹਰ ਇਨਸਾਨ ਦੇਵੇ ਤੇ ਮਹਾਂਪੁਰਸ਼ੀ ਹਨ ਜਿਹੜੇ ਕਿ ਐਸਾ ਯੋਗਦਾਨ ਇਹ ਦਿੱਤੀ ਚਲੇ ਜਾਂਦੇ ਹਨ ਔਰ ਇਸ ਯੋਗਦਾਨ ਦੇ ਕਾਰਨ ਹੀ ਇਹ ਧਰਤੀ ਥਮੀ ਹੋਈ ਹੈ। ਜਿਵੇਂ ਕਿਹਾ ਹੈ ਕਿ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ। ਅਗਰ ਧਰਤੀ ਥਮੀ ਹੋਈ ਹੈ ਤੋ ਸੰਤਾਂ ਦੀ ਇਸ ਪ੍ਰਵਿਰਤੀ ਕਾਰਨ ਹੈ, ਸੰਤਾਂ ਦੀ ਇਸ ਭਾਵਨਾ, ਸੰਤਾਂ ਦੀ ਇਸ ਯੋਗਦਾਨ ਦੇ ਕਾਰਨ ਹੈ ਜਿਹੜਾ ਕਿ ਧਰਤੀ ਦਾ ਬਚਾਅ ਹੋਇਆ ਪਿਆ ਹੈ। ਵਰਨਾ ਤੇ ਅਸੀਂ ਵੇਖ ਹੀ ਰਹੇ ਹਾਂ ਜੋ ਕੁਛ ਇਨਸਾਨ ਦੇ ਦੁਆਰਾ ਕੀਤਾ ਗਿਆ ਹੈ, ਪਹਿਲਾਂ ਵੀ ਕੀਤਾ ਗਿਆ ਹੈ ਔਰ ਜਿਸ ਨੂੰ ਅੱਜ ਦਾ ਯੁੱਗ ਕਲ ਯੁੱਗ ਕਹਿ ਰਹੇ ਹਾਂ, ਅੱਜ ਦੇ ਯੁੱਗ ਵਿੱਚ ਵੀ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਇਨਸਾਨ ਨੇ ਦਰਿੰਦਗੀ ਦਾ ਪੂਰਾ ਪੂਰਾ ਪ੍ਰਮਾਣ ਦਿੱਤਾ ਹੈ, ਕਿਸ ਤਰ੍ਹਾਂ ਨਾਲ ਇੱਕ ਛੋਟੇ ਛੋਟੇ ਬੱਚਿਆਂ ਦਾ ਵੀ ਲਿਹਾਜ਼ ਨਾ ਕਰਕੇ ਅੱਜ ਵੀ ਅਸੀਂ ਸੁਣਦੇ ਵੇਖਦੇ ਹਾਂ ਕਿ ਕਿਸ ਤਰ੍ਹਾਂ ਨਾਲ ਉਹਨਾਂ ਦੀ ਵੀ ਪਰਵਾਹ ਨਾ ਕਰਕੇ ਉਹਨਾਂ ਨੂੰ ਵੀ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ। ਇੱਕ ਦਰਿੰਦਗੀ ਹੀ ਦਰਿੰਦਗੀ ਇਹ ਨਿਰੰਤਰ ਸਾਨੂੰ ਵੇਖਣ ਨੂੰ ਮਿਲਦੀ ਆ ਰਹੀ ਹੈ। ਤੋ ਇਹ ਮਹਾਂਪੁਰਸ਼ ਸੰਤ ਜਨ ਭਗਤ ਜਨ ਜਿਹੜੇ ਹਨ ਉਹ ਇਹ ਚਾਹੁੰਦੇ ਹਨ ਕਿ ਇਨਸਾਨ ਦੇ ਰੂਪ ਵਿੱਚ ਪੈਦਾ ਹੋਇਆ ਹੈ ਤੇ ਇਨਸਾਨ ਬਣ ਕੇ ਜੀਏ, ਇਹ ਦਰਿੰਦਾ ਨਹੀਂ, ਇਹ ਮਾਨਵ ਬਣ ਕੇ ਜੀਏ, ਇਹ ਦੇਵਤਾ ਬਣ ਕੇ ਜੀਏ। ਇਸੇ ਵਿੱਚ ਹੀ ਇਸ ਦਾ ਕਲਿਆਣ ਸੁੱਖ ਹੈ ਔਰ ਇਸੇ ਕਾਰਨ ਹੀ ਇਹ ਧਰਤੀ ਨੂੰ ਇੱਕ ਸਕੂਨ ਔਰ ਚੈਨ ਮਿਲ ਸਕਦਾ ਹੈ। ਇਹ ਧਰਤੀ ਤੇ ਰਹਿਣ ਵਾਲੇ ਇਸ ਤਰ੍ਹਾਂ ਨਾਲ ਆਰਾਮ ਦਾ ਜੀਵਨ ਇਹ ਜੀ ਸਕਣਗੇ। ਤੋ ਇਹ ਮਹਾਂਪੁਰਸ਼ ਉਪਰਾਲੇ ਕਰ ਰਹੇ ਹਨ, ਇਹ ਯਤਨ ਕਰ ਰਹੇ ਹਨ। ਹੁਣ ਵੀ ਆਪ ਨੇ ਅਨੇਕਾਂ ਮਹਾਂਪੁਰਸ਼ਾਂ ਰਾਹੀਂ ਉਹਨਾਂ ਦੀ ਰਚਨਾ ਤੋਂ ਗੀਤਾ ਵਖਿਆਨਾਂ ਦੇ ਰੂਪ ਦੇ ਵਿੱਚ ਐਸੀਆਂ ਹੀ ਭਾਵਨਾਵਾਂ ਆਪ ਨੇ ਸ਼ਰਵਣ ਕੀਤੀਆਂ ਹਨ ਜਿਹੜੀਆਂ ਕਿ ਇਸੇ ਪਾਸੇ ਹੀ ਸਾਡਾ ਧਿਆਨ ਦਿਵਾਉਂਦੀਆਂ ਹਨ ਕਿ ਜਿਨ੍ਹਾਂ ਮਹਾਂਪੁਰਸ਼ਾਂ ਸੰਤਾਂ ਨੂੰ ਯਾਦ ਕਰਦੇ ਹਾਂ ਅਸੀਂ ਕਿਤੇ ਉਹਨਾਂ ਦੇ ਜੀਵਨ ਵੱਲ ਗੌਰ ਕਰਕੇ ਵੇਖੀਏ, ਅਸੀਂ ਉਹਨਾਂ ਦੀ ਸਿੱਖਿਆ ਨੂੰ ਕਦੀ ਧਿਆਨ ਕਰਕੇ ਸੁਣੀਏ ਔਰ ਵਿਵੇਕ ਦਾ ਇਸਤੇਮਾਲ ਕਰਕੇ ਅਸੀਂ ਫਿਰ ਉਸ ਰਾਹ ਤੇ ਚੱਲਦੇ ਚਲੇ ਜਾਈਏ ਤਾਂ ਅਸੀਂ ਵੇਖਾਂਗੇ ਕਿ ਉਹਨਾਂ ਦੀ ਸਿੱਖਿਆ ਔਰ ਉਹਨਾਂ ਦੀ ਦੇਣ, ਉਹਨਾਂ ਦਾ ਕਰਮ ਉਹ ਕਿਸ ਤਰ੍ਹਾਂ ਦਾ ਸੀ। ਉਹ ਸਿੱਖਿਆ ਉਹ ਕਰਮ ਜਿਹੜਾ ਸੀ ਉਹ ਵਾਕੇ ਹੀ ਇੱਕ ਮਹੱਤਵ ਰੱਖਣ ਵਾਲਾ ਸੀ, ਉਹ ਬਹੁਤ ਇੱਕ ਮਹੱਤਵਪੂਰਨ ਸੀ। ਉਹਨਾਂ ਮਹਾਂਪੁਰਸ਼ਾਂ ਸੰਤਾਂ ਦੀਆਂ ਕਿਹੜੀਆਂ ਭਾਵਨਾਵਾਂ ਸਨ? ਉਹ ਇੱਕ ਨਿਮਰਤਾ ਦੇ ਭਾਵ ਸਨ, ਉਹਨਾਂ ਦੇ ਇੱਕ ਦਇਆ ਦਾ ਭਾਵ ਸੀ, ਉਹਨਾਂ ਦਾ ਦ੍ਰਿਸ਼ਟੀ ਸੀ ਤੇ ਸਮ ਦ੍ਰਿਸ਼ਟੀ ਸੀ, ਹਿਰਦੇ ਸੰਕੀਰਣ ਨਹੀਂ ਸੀ, ਹਿਰਦੇ ਵਿਸ਼ਾਲ ਸੀ। ਉਹ ਕੋਈ ਛੋਟੀ ਸੋਚ ਰੱਖਣ ਵਾਲੇ ਨਹੀਂ ਸੀ, ਉਹ ਇੱਕ ਛੋਟੇ ਦਾਇਰਿਆਂ ਵਿੱਚ ਆਪ ਵੀ ਨਹੀਂ ਬੰਨੇ ਗਏ ਔਰ ਨਾ ਹੀ ਉਹ ਹੋਰਾਂ ਨੂੰ ਬੰਨਦੇ ਚਲੇ ਗਏ। ਨਾ ਕਿਸੇ ਜਾਤੀ ਦੇ ਦਾਇਰੇ ਵਿੱਚ ਉਹਨਾਂ ਨੇ ਬੰਨਿਆ, ਨਾ ਕਿਸੇ ਪਹਿਰਾਵੇ ਦੇ ਬੰਧਨ ਵਿੱਚ ਬੰਨਿਆ, ਨਾ ਉਹਨਾਂ ਨੇ ਕਿਸੇ ਭਾਸ਼ਾ ਜਾਂ ਕੋਈ ਇਲਾਕਿਆਂ ਦੇ ਵਿੱਚ ਉਹਨਾਂ ਨੇ ਬੰਨਿਆ। ਜਿਤਨੇ ਵੀ ਮਹਾਂਪੁਰਸ਼ ਭਗਤ ਜਨ ਆਏ ਉਹਨਾਂ ਦੀ ਭਾਵਨਾ, ਉਹਨਾਂ ਦੀ ਸੋਚ ਇੱਕ ਵਿਸ਼ਾਲ ਸੋਚ ਸੀ, ਉਹਨਾਂ ਦੀ ਇੱਕ ਹਿਰਦੇ ਵਿਸ਼ਾਲ ਸੀ, ਉਹਨਾਂ ਦੀ ਦ੍ਰਿਸ਼ਟੀ ਸਮ ਸੀ, ਉਹ ਭੇਦ ਪੂਰਵਕ ਦ੍ਰਿਸ਼ਟੀ ਨਹੀਂ ਸੀ ਔਰ ਉਹਨਾਂ ਦਾ ਵਤੀਰਾ ਵੀ ਭੇਦ ਭਾਵ ਵਾਲਿਆ ਨਹੀਂ ਸੀ। ਉਹ ਹਮੇਸ਼ਾ ਹੀ ਹਰ ਕਿਸੇ ਦੇ ਲਈ ਭਲਾਈ ਮੰਗਦੇ ਗਏ, ਹਰ ਕਿਸੇ ਦਾ ਭਲਾ ਕਰਦੇ ਚਲੇ ਗਏ ਔਰ ਇਤਨੇ ਗੁਣਵਾਨ ਹੋਣ ਦੇ ਬਾਵਜੂਦ ਉਹ ਨਿਮਰਤਾ ਦੇ ਪੁੰਜ ਬਣਦੇ ਚਲੇ ਗਏ ਕਿ ਦਾਸ ਕੀ ਧੂਲ ਨਾਨਕ ਕੋ ਦੀਜੇ, ਕਿ ਜੋ ਦਾਸਾਂ ਦੇ ਦਾਸ ਸਨ ਉਹਨਾਂ ਦੀ ਵੀ ਧੂਲ ਮੈਨੂੰ ਪ੍ਰਾਪਤ ਹੋਵੇ। ਇਹ ਮਹਾਂਪੁਰਸ਼ਾਂ ਸੰਤਾਂ ਦੇ ਹੀ ਬਚਨ ਅਸੀਂ ਸੁਣਦੇ ਹਾਂ ਕਿ ਮੈਂ ਕਮੀਨੀ ਕੁਚੱਜੀ ਕੋਜੀ ਬੇਗੁਣ ਕੌਣ ਵਿਚਾਰੀ, ਬੁੱਲਾ ਸ਼ਾਹ ਦੇ ਲਾਇਕ ਨਾਹੀ ਸ਼ਾਹ ਇਨਾਇਤ ਤਾਰੀ, ਕਿ ਆਪਣੇ ਆਪ ਨੂੰ ਕਮੀਨੀ ਕੋਜੀ ਕੁਚੱਜੀ ਕਿਹਾ ਜਾ ਰਿਹਾ ਹੈ ਕਿ ਮੈਂ ਮੂਰਖ, ਮੈਂ ਬੋਰਾ, ਸਭ ਖਲਕ ਸਿਆਣੀ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਤੋ ਇਹ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਹਨ ਜਿਹੜੇ ਕਿ ਇਨਸਾਨ ਦਾ ਧਿਆਨ ਇਸ ਪਾਸੇ ਦਵਾ ਰਹੇ ਹਨ ਕਿ ਹੰਕਾਰ ਅਭਿਮਾਨ ਕਰਦੇ ਚਲੇ ਜਾ ਰਹੇ ਹੋ, ਨਹੀਂ, ਨਿਮਰਤਾ ਨੂੰ ਅਪਣਾਓ, ਇੱਕ ਦਾਸ ਭਾਵਨਾ ਨੂੰ ਅਪਣਾਓ। ਅਗਰ ਜਿਨ੍ਹਾਂ ਨੂੰ ਅਸੀਂ ਇਤਨਾ ਸਨਮਾਨ ਦਿੰਦੇ ਹਾਂ, ਜਿਨ੍ਹਾਂ ਦੀ ਜੈ ਜੈਕਾਰ ਕਰਦੇ ਥੱਕਦੇ ਨਹੀਂ ਹਾਂ, ਉਹ ਅਗਰ ਇਹ ਕਹਿ ਰਹੇ ਹਨ ਕਿ ਦਾਸ ਕੀ ਧੂਲ ਨਾਨਕ ਕੋ ਦੀਜੇ, ਕਿ ਮੈਂ ਤੇ ਦਾਸਾਂ ਦਾ ਦਾਸ ਵੀ ਨਹੀਂ ਹਾਂ, ਮੈਂ ਮੁੱਖ ਕਹਿੰਦੇ ਹਨ ਕਿ ਨਾਨਕ ਦਾਸ ਉਹ ਸੁਖ ਮੰਗੇ ਮੁੱਖ ਕਰ ਸੰਤਨ ਕੇ ਧੂਰੇ, ਕਿ ਇੱਕ ਸੰਤਾਂ ਦੀ ਧੂੜ ਬਣਾ ਦੇ, ਇਹ ਚਰਨ ਰਜ ਬਣਾ ਦੇ। ਇਸ ਤਰ੍ਹਾਂ ਨਾਲ ਇਹ ਨਿਮਰਤਾ ਦੀ ਕਿੱਡੀ ਵੱਡੀ ਇੱਕ ਨਿਸ਼ਾਨੀ ਹੈ, ਇੱਕ ਨਿਮਰਤਾ ਦਾ ਕਿਸ ਤਰ੍ਹਾਂ ਨਾਲ ਬਿਆਨ ਕੀਤਾ ਗਿਆ ਹੈ। ਤੋ ਇਹ ਸੰਤਾਂ ਮਹਾਂਪੁਰਸ਼ਾਂ ਦੀ ਭਾਵਨਾਵਾਂ, ਇਹ ਸੰਤਾਂ ਮਹਾਂਪੁਰਸ਼ਾਂ ਦੀ ਸੋਚ ਹੈ, ਜਿਹੜੇ ਕਿ ਆਪਣੇ ਆਪ ਨੂੰ ਅਧਨਾ ਔਰ ਬੁਰਾ ਮੰਨ ਕੇ ਚੱਲਦੇ ਆਏ ਹਨ, ਤੋ ਦੂਸਰਿਆਂ ਨੂੰ ਇਹ ਇੱਕ ਮੰਨ ਕੇ ਚੱਲਦੇ ਆਏ ਹਨ ਕਿ ਮੇਰੇ ਵਿੱਚ ਤੇ ਅਨੇਕਾਂ ਕਮੀਆਂ ਹੋਣਗੀਆਂ ਔਰ ਹੋਰਨਾਂ ਦੇ ਵਿੱਚ ਬਥੇਰੇ ਗੁਣ ਹੋਣਗੇ। ਇਸ ਤਰ੍ਹਾਂ ਨਾਲ ਆਪਣੀਆਂ ਕਮੀਆਂ ਔਰ ਹੋਰਨਾਂ ਦੇ ਗੁਣ ਜਿਹੜੇ ਵੇਖਦੇ ਹਨ, ਉਹ ਕਦੇ ਵੀ ਹੰਕਾਰ ਦਾ ਸ਼ਿਕਾਰ ਨਹੀਂ ਹੋ ਸਕਦੇ ਹਨ। ਅਸੀਂ ਕਹਿੰਦੇ ਹਾਂ ਕਿ ਹੰਕਾਰ ਦਾ ਰੋਗੀ ਹੋ ਗਿਆ, ਹੰਕਾਰ ਦਾ ਸ਼ਿਕਾਰ ਬਣ ਗਿਆ। ਜਿਹੜੇ ਵੀ ਆਪਣੇ ਆਪ ਦੀ ਕਮੀ ਵੱਲ ਧਿਆਨ ਧਰਦੇ ਹਨ, ਉਹ ਕਦੇ ਵੀ ਹੰਕਾਰੀ ਨਹੀਂ ਹੋ ਸਕਦੇ। ਕਿਉਂ ਕਿਤੇ ਹੰਕਾਰ ਕਰ ਬੈਠਣ, ਉਹਨਾਂ ਨੂੰ ਇਹ ਅਹਿਸਾਸ ਰਹੇਗਾ ਕਿ ਮੈਂ ਕਿਸ ਚੀਜ਼ ਦਾ ਹੰਕਾਰ ਕਰਾਂ। ਹੋਰ ਜਿਹੜੇ ਹਨ ਉਹਨਾਂ ਵਿੱਚ ਫਿਰ ਵੀ ਬਥੇਰੇ ਗੁਣ ਹਨ, ਮੇਰੇ ਵਿੱਚ ਤੇ ਉਹ ਵੀ ਗੁਣ ਨਹੀਂ ਹਨ। ਤੋ ਇਸ ਤਰ੍ਹਾਂ ਦੇ ਨਾਲ ਉਹ ਨਿਮਰਤਾ ਦੇ ਪੁੰਜ ਬਣੇ ਹੁੰਦੇ ਹਨ, ਔਰ ਨਿਮਰਤਾ ਦੇ ਪੁੰਜ ਭਗਤ ਜਨ, ਮਹਾਂਪੁਰਸ਼, ਸੰਤ ਜਨ ਉਹ ਸ਼ਿਖਰਾਂ ਨੂੰ ਛੂ ਗਏ ਹਨ। ਜਿੰਨਾ ਜਿੰਨਾ ਇੱਕ ਉਹ ਨਿਵਾਣੇ ਬਣੇ ਚਲੇ ਗਏ, ਨਿਵਾਣ ਵੱਲ ਤੁਰਦੇ ਚਲੇ ਗਏ, ਉਤਨੀਆਂ ਉਤਨੀਆਂ ਹੀ ਉਹਨਾਂ ਨੂੰ ਉਚਾਈਆਂ ਮਿਲੀਆਂ ਹਨ। ਕੋਈ ਅਕਲਾਂ ਕਾਰਨ ਉਚਾਈਆਂ ਨਹੀਂ ਮਿਲਦੀਆਂ ਹਨ ਕਿਸੇ ਨੂੰ, ਕਿਸੇ ਦੌਲਤ ਦੇ ਕਾਰਨ ਉਚਾਈਆਂ ਨਹੀਂ ਮਿਲਦੀਆਂ, ਨਾ ਕਿਸੇ ਤਾਕਤ ਜਾਂ ਜ਼ੋਰ ਜ਼ਬਰਦਸਤੀ ਨਾਲ ਕਿਸੇ ਨੂੰ ਉਚਾਈਆਂ ਮਿਲੀਆਂ ਹਨ। ਅਗਰ ਇਸ ਤਰ੍ਹਾਂ ਨਾਲ ਉਚਾਈਆਂ ਮਿਲੀਆਂ ਹੁੰਦੀਆਂ ਤੇ ਫਿਰ ਰਾਵਣ ਸਭ ਤੋਂ ਉੱਚਾ ਹੁੰਦਾ, ਫਿਰ ਕੰਸ ਵੀ ਸਭ ਤੋਂ ਉੱਚਾ ਹੁੰਦਾ, ਫਿਰ ਸਿਕੰਦਰ ਬਾਦਸ਼ਾਹ ਦੀ ਮਿਸਾਲ ਮੁੜ ਤੁੜ ਕੇ ਸਾਡੇ ਕੋਲ ਇੱਕੋ ਨਾ ਰਹਿ ਜਾਂਦੀ ਕਿ ਖਾਲੀ ਹੱਥ ਆਇਆ ਤੇ ਖਾਲੀ ਹੱਥ ਚਲਾ ਗਿਆ। ਉਸ ਦਾ ਰੁਤਬਾ ਬਹੁਤ ਬੁਲੰਦ ਹੋਣਾ ਸੀ, ਲੇਕਿਨ ਉਹ ਕਾਮਯਾਬੀਆਂ ਹਾਸਿਲ ਹੋਈਆਂ ਬੇਸ਼ੱਕ, ਉਪਲਬਧੀਆਂ ਪ੍ਰਾਪਤ ਹੋਈਆਂ ਬੇਸ਼ੱਕ, ਲੇਕਿਨ ਉਹ ਉਚਾਈਆਂ ਨਾ ਛੂ ਸਕੇ ਜਿਹੜੀਆਂ ਕਿ ਭਗਤਾਂ ਦੇ ਹਿੱਸੇ ਵਿੱਚ ਆਈਆਂ। ਉਹਦਾ ਕਾਰਨ ਕੀ ਸੀ? ਭਗਤਾਂ ਦੇ ਕੋਲ ਮੈਂ ਨਹੀਂ ਸੀ, ਭਗਤਾਂ ਦੇ ਕੋਲ ਤੂੰ ਸੀ, ਇਹ ਤੂੰ ਹੀ ਤੂੰ ਕਰਦੇ ਚਲੇ ਗਏ। ਇਹਨਾਂ ਨੇ ਕਿਤੇ ਮੈਂ ਮੇਰੀ ਵਿੱਚ ਆਪਣੇ ਆਪ ਨੂੰ ਉਲਝਾਇਆ ਨਹੀਂ, ਇਹਨਾਂ ਨੇ ਕਿਤੇ ਆਪਣੇ ਮਨ ਨੂੰ ਹੰਕਾਰ ਦੇ ਨਾਲ ਭਰਪੂਰ ਨਹੀਂ ਕੀਤਾ, ਇਸ ਮਨ ਨੂੰ ਨਿਮਾਣਾ ਬਣਾਉਂਦੇ ਚਲੇ ਗਏ ਔਰ ਦਾਸਾਂ ਦੇ ਦਾਸ ਬਣਦੇ ਚਲੇ ਗਏ, ਔਰ ਇਸ ਕਾਰਨ ਇਹ ਉਚਾਈਆਂ ਨੂੰ ਛੂੰਦੇ ਚਲੇ ਗਏ। ਉਹ ਉਚਾਏ ਸਭ ਲੋਕਾਂ ਤੋਂ ਪਤਵੰਤਾ ਹੈ ਉਹ ਪ੍ਰਧਾਨ, ਸਾਧ ਦੀ ਸੇਵਾ ਕਰਕੇ ਜਿਸਦਾ ਹਉਮੈ ਦਾ ਮਿਟ ਜਾਂਦਾ ਹੈ ਮਾਣ, ਕਿ ਜਿਹੜਾ ਕਿ ਹਉਮੈ ਨੂੰ ਮਿਟਾ ਦਿੰਦਾ ਹੈ ਉਹ ਉਚਾਈਆਂ ਨੂੰ ਛੂ ਲੈਂਦਾ ਹੈ। ਜੇ ਤੂੰ ਮਰੇ ਮਰਨ ਤੋਂ ਅੱਗੇ ਮਰਨ ਦਾ ਮੁੱਲ ਪਾਏਗਾ, ਕਿ ਜੇ ਤੂੰ ਮਰੇ ਮਰਨ ਤੋਂ ਅੱਗੇ ਇੱਕ ਜਿਹੜਾ ਸਰੀਰਕ ਮਰਨਾ ਹੈ ਉਹ ਕਿਸਦੇ ਨਾਲ ਨਹੀਂ ਜੁੜਿਆ ਹੈ, ਕਿਹੜਾ ਇਨਸਾਨ ਹੈ ਜਿਹੜਾ ਇਸ ਤੋਂ ਬਚ ਸਕਿਆ ਹੈ। ਹਰ ਸਰੀਰ ਦਾ ਮਰਨਾ ਇਹ ਨਿਸ਼ਚਿਤ ਹੈ, ਤੂੰ ਇਹ ਮਰਨਾ ਤੇ ਨਿਸ਼ਚਿਤ ਹੈ, ਤੋ ਫਿਰ ਇਸਦੀ ਕੀ ਅਹਿਮੀਅਤ ਹੋਈ, ਇਸਦੀ ਕੀ ਵਿਸ਼ੇਸ਼ਤਾ ਹੋਈ? ਜਿਹੜਾ ਜਨਮਿਆ ਹੈ ਉਹਨੇ ਮਰਨਾ ਹੈ। ਜਿਸ ਤਰ੍ਹਾਂ ਨਾਲ ਕਹਿੰਦੇ ਹਨ ਕਿ ਇੱਕ ਉਗਾ ਹੋ ਸੋ ਕਾਟੀਏ, ਫੂਲਾ ਸੋ ਕਮਲਾਏ, ਜੋ ਬਣਾ ਸੋ ਗਿਰ ਪੜੇ, ਜੋ ਆਇਆ ਸੋ ਜਾਏ। ਇਹ ਤੇ ਜਿਹੜਾ ਆਇਆ ਹੈ ਉਸਨੇ ਜਾਣਾ ਹੀ ਜਾਣਾ ਹੈ, ਸਰੀਰ ਦਾ ਮਰਨਾ ਤੇ ਹਰ ਕਿਸੇ ਨਾਲ ਹੈ। ਫਿਰ ਇਸਦਾ ਮਤਲਬ ਇਹ ਹੋਇਆ ਕਿ ਉਹ ਮਰਨੇ ਦੀ ਕੀ ਵਿਸ਼ੇਸ਼ਤਾ ਰਹਿ ਗਈ? ਵਿਸ਼ੇਸ਼ਤਾ ਤਾਂ ਹੈ, ਅਗਰ ਉਸ ਮੌਤ ਤੋਂ ਪਹਿਲਾਂ ਅਸੀਂ ਅਗਰ ਇੱਕ ਉਹ ਮੌਤ ਮਰ ਜਾਂਦੇ ਹਾਂ ਜਿਸ ਮਰਨ ਦਾ ਮੁੱਲ ਪੈਂਦਾ ਹੈ, ਜਿਸ ਮਰਨ ਦੇ ਕਾਰਨ ਉਹ ਅਗਰ ਸਰੀਰ ਮੌਨ ਵੀ ਹੋ ਜਾਣ ਫਿਰ ਵੀ ਮੁੱਲ ਬੜਿਆ ਰਹਿੰਦਾ ਹੈ, ਉਹ ਹੈ ਜੀਵਨ ਕਾਲ ਦੇ ਵਿੱਚ ਮਰਨਾ। ਔਰ ਉਹੀ ਮਹਾਂਪੁਰਸ਼ਾਂ ਸੰਤਾਂ ਨੇ ਕਿਹਾ ਕਿ ਜਾ ਦਿਨ ਹੋਮ ਹੋਆ ਪਾਛੇ ਭਇਆ ਆਨੰਦ, ਕਿ ਜਦੋਂ ਇਹ ਹੋਮੇ ਦੀ ਇੱਕ ਮੌਤ ਹੋਈ ਉਸ ਤੋਂ ਬਾਅਦ ਆਨੰਦ ਵੀ ਮਿਲਿਆ ਹੈ ਔਰ ਉਸ ਤੋਂ ਬਾਅਦ ਯਸ਼ ਵੀ ਮਿਲਿਆ ਹੈ। ਜੇ ਤੂੰ ਮਰੇ ਮਰਨ ਤੋਂ ਅੱਗੇ ਤਾਂ ਫਿਰ ਕਹਿੰਦੇ ਹਨ ਕਿ ਮਰਨ ਦਾ ਮੁੱਲ ਪਾਏਗਾ। ਅਗਰ ਤੂੰ ਜ਼ਿੰਦਾ ਜੀ ਅਗਰ ਇੱਕ ਮੌਤ ਤੋਂ ਪ੍ਰਾਪਤ ਕਰ ਲਈ, ਇੱਕ ਮਰ ਗਿਆ ਯਾਨੀ ਕਿ ਆਪਣੇ ਹੰਕਾਰ ਨੂੰ ਮਿਟਾ ਦਿੱਤਾ, ਆਪਣੇ ਮਾਣ ਨੂੰ ਮਾਰ ਦਿੱਤਾ, ਤੋ ਕਹਿੰਦੇ ਹਨ ਕਿ ਉਹ ਜਿਹੜਾ ਮਰਨਾ ਹੈ ਜੇ ਉਹ ਫਿਰ ਕਿਤਨੀ ਇੱਕ ਸਾਨੂੰ ਇੱਕ ਉਚਾਈਆਂ ਤੱਕ ਲੈ ਜਾਂਦਾ ਹੈ, ਸਾਨੂੰ ਅਮਰਤਾ ਪ੍ਰਦਾਨ ਕਰ ਦਿੰਦਾ ਹੈ। ਤੋ ਅਮਰਤਾ ਕਹਿੰਦੇ ਹਨ ਕਿ ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ, ਕਿ ਜਿਹੜਾ ਇਹ ਮਰਨਾ ਸਿੱਖ ਲੈਂਦਾ ਹੈ ਉਸ ਦੇ ਲਈ ਫਿਰ ਹੋਰ ਮਰਨਾ ਬਾਕੀ ਕੀ ਰਹਿ ਜਾਂਦਾ ਹੈ? ਫਿਰ ਤੇ ਉਹ ਸਰੀਰ ਵਿੱਚ ਹੈ ਜਾਂ ਸਰੀਰ ਨਹੀਂ ਹੈ, ਉਹ ਤੇ ਐਸੇ ਉੱਚੇ ਪਦ ਨੂੰ ਪਾ ਜਾਂਦਾ ਹੈ। ਤੋ ਇਸ ਲਈ ਮਹਾਂਪੁਰਸ਼ਾਂ ਸੰਤਾਂ ਨੇ ਇਹ ਕਿਹਾ ਹੈ ਕਿ ਕਬੀਰ ਗਰਵ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਹੋਏ ਲੇਟਣਾ ਉੱਪਰ ਜਾਮੇ ਘਾਸ। ਕਬੀਰ ਗਰਵ ਨਾ ਕੀਜੀਏ, ਰੰਗ ਨਾ ਸੀਏ ਕੋਏ, ਅਜੇ ਤੋ ਨਾਵ ਸਮੁੰਦਰ ਮੇ ਕਿਆ ਜਾਣੇ ਕਿਆ ਹੋਏ। ਕਬੀਰ ਗਰਵ ਨਾ ਕੀਜੀਏ, ਦੇਹੀ ਦੇਖ ਸੁਰੰਗ, ਅੱਜ ਕੱਲ ਤਜ ਜਾਓਗੇ ਜਿਉਂ ਕਾਂਚਰੀ ਭੁਜੰਗ। ਕਹਿੰਦੇ ਹਨ ਕਿ ਕਬੀਰ ਗਰਵ ਨਾ ਕੀਜੀਏ, ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤੇ ਫੁਨ ਧਰਨੀ ਗਾੜ। ਕਿ ਕਿਸ ਤਰ੍ਹਾਂ ਦੀਆਂ ਮਿਸਾਲਾਂ ਦੇ ਰਹੇ ਹਨ ਕਿ ਗਰਵ ਨਾ ਕੀਜੀਏ, ਕਿ ਮਤ ਕਰ ਅਭਿਮਾਨ, ਕਿ ਹੰਕਾਰ ਨਾ ਕਰ, ਇਹ ਹੰਕਾਰ ਝੂਠਾ ਹੈ, ਇਹ ਹੰਕਾਰ ਲੈ ਡੁੱਬੇਗਾ। ਮਾਰਾ ਗਿਆ ਜਿਸਨੇ ਕਿਹਾ ਕਿ ਮੈਂ ਬੜਾ, ਕਿਉਂ ਹੀ ਮਾਰਿਆ ਗਿਆ ਜਿਸਨੇ ਆਪਣੇ ਆਪ ਨੂੰ ਵੱਡਾ ਮੰਨਿਆ ਹੈ। ਜਿਹੜਾ ਆਪਣੇ ਆਪ ਨੂੰ ਸਭ ਤੋਂ ਉੱਚਾ ਮੰਨਦਾ ਹੈ ਉਹ ਹੰਕਾਰ ਦਾ ਸ਼ਿਕਾਰੀ, ਔਰ ਉਹੀ ਆਪਣੇ ਆਪ ਦੇ ਪਤਨ ਦਾ ਸਾਮਾਨ ਇਕੱਠਾ ਕਰਨ ਵਾਲਾ। ਅਸੀਂ ਆਮ ਕਹਾਵਤਾਂ ਸੁਣੀਆਂ ਹਨ ਕਿ ਆਪਣੀ ਬੇੜੀ ਦੇ ਵਿੱਚ ਵੱਟੇ ਪਾਣੇ, ਯਾਨੀ ਕਿ ਇਨਸਾਨ ਤਰਨਾ ਚਾਹ ਰਿਹਾ ਹੈ ਲੇਕਿਨ ਬੇੜੀ ਦੇ ਵਿੱਚ ਵੱਟੇ ਪਾਉਣ ਤੋਂ ਬਾਅਦ ਨਹੀਂ ਆ ਰਿਹਾ ਹੈ। ਤੋ ਬੇੜੀ ਵਿੱਚ ਵੱਟੇ ਪਾ ਰਿਹਾ ਹੈ ਤੋ ਫਿਰ ਉਸਦੇ ਡੁੱਬਣ ਦਾ ਫਿਰ ਹੋਰ ਕੋਈ ਕਿੱਦਾਂ ਕਾਰਨ ਬਣ ਗਿਆ? ਅਸੀਂ ਕਹਿ ਦਿੰਦੇ ਹਾਂ ਉਹ ਕਾਰਨ ਹੈ, ਫਲਾਣਾ ਕਾਰਨ ਹੈ, ਉਹ ਫਲਾਣਾ ਬੰਦਾ ਕਾਰਨ ਹੈ, ਉਹ ਇਨਸਾਨ ਕਾਰਨ ਹੈ। ਇੱਕ ਇਨਸਾਨ ਜਿਹੜਾ ਆਪਣੀ ਹੀ ਬੇੜੀ ਵਿੱਚ ਵੱਟੇ ਪਾ ਰਿਹਾ ਹੈ ਉਸਦੇ ਡੁੱਬਣ ਲਈ ਹੋਰ ਕਿਹੜਾ ਦੂਸਰਾ ਕਿਵੇਂ ਕੋਈ ਇੱਕ ਉਸਨੂੰ ਅਸੀਂ ਕਸੂਰਵਾਰ ਠਹਿਰਾ ਸਕਦੇ ਹਾਂ? ਤੋ ਕਹਿੰਦੇ ਹਨ ਕਿ ਮਾਰਾ ਗਿਆ ਜਿਸਨੇ ਕਿਹਾ ਕਿ ਮੈਂ ਬੜਾ, ਜਿਹੜਾ ਕਿ ਮੈਂ ਕਰਦਾ ਚਲਾ ਜਾਂਦਾ ਹੈ ਉਹੀ ਆਪਣੇ ਡੁੱਬਣ ਦਾ ਆਪਣੇ ਪਤਨ ਦਾ ਉਹ ਖੁਦ ਕਾਰਨ ਬਣਦਾ ਹੈ। ਤੋ ਇਸ ਲਈ ਮਹਾਂਪੁਰਸ਼ ਸੰਤ ਜਨ ਭਗਤ ਜਨ ਤਰਨ ਦੇ ਢੰਗ ਬਤਾਉਂਦੇ ਦੱਸਦੇ ਹਨ, ਡੁੱਬਣ ਦੇ ਢੰਗ ਨਹੀਂ। ਡੁੱਬਣ ਜੇ ਜਿਵੇਂ ਮਹਾਂਪੁਰਸ਼ ਕਹਿੰਦੇ ਹਨ ਔਰ ਆਪਣੇ ਹੀ ਮਹਾਂਪੁਰਸ਼ ਕਵੀ ਜਨ ਸੰਤ ਜਨ ਉਹ ਵੀ ਆਪਣੀ ਰਚਨਾਵਾਂ ਵਿੱਚ ਕਹਿੰਦੇ ਹਨ ਕਿ ਜੇ ਡੁੱਬਣਾ ਏ ਕਿਤੇ ਡੁੱਬ ਜਾਓ, ਜੇ ਬਚਣਾ ਏ ਕਿਨਾਰਾ ਹੈ। ਕਹਿੰਦੇ ਹਨ ਕਿ ਡੁੱਬਣਾ ਹੈ ਤੇ ਕਿਤੇ ਡੁੱਬ ਜਾਓ, ਪੂਰੀ ਨਦੀ ਦੀ ਚੌੜਾਈ ਹੈ ਕਿਤੇ ਡੁੱਬ ਜਾਓ, ਲੇਕਿਨ ਬਚਣਾ ਏ ਤੇ ਕਿਨਾਰਾ ਹੈ। ਇਸੇ ਤਰ੍ਹਾਂ ਨਾਲ ਮਹਾਂਪੁਰਸ਼ਾਂ ਨੇ ਡੁੱਬਣਾ ਨਹੀਂ ਸਿਖਾਇਆ, ਮਹਾਂਪੁਰਸ਼ਾਂ ਨੇ ਤਰਨਾ ਸਿਖਾਇਆ ਹੈ। ਹਾਂ, ਮਹਾਂਪੁਰਸ਼ ਵੀ ਡੁੱਬਣਾ ਸਿਖਾਉਂਦੇ ਹਨ, ਔਰ ਉਹ ਡੁੱਬਣਾ ਹੈ ਇਸ ਨਾਮ ਦੇ ਸਰੋਵਰ ਵਿੱਚ ਡੁਬਾ ਕੇ, ਇਸ ਤੂ ਦੇ ਵਿੱਚ ਮੈਂ ਨੂੰ ਡੁਬੋ ਕੇ ਉਹ ਫਿਰ ਜਿਹੜਾ ਤਰਨਾ ਹੈ ਉਹ ਭਵ ਸਾਗਰ ਤੋਂ ਬਾਹਰ ਉਤਰਨਾ ਹੈ। ਇਸ ਲਈ ਇਸ ਨਾਮ ਦੇ ਸਰੋਵਰ ਵਿੱਚ ਅਸੀਂ ਡੁਬਕੀਆਂ ਲਗਾਉਣੀਆਂ ਹਨ, ਇਸ ਵਿੱਚ ਅਸੀਂ ਡੁੱਬਣਾ ਹੈ, ਇਸ ਵਿੱਚ ਅਸੀਂ ਮਰਨਾ ਹੈ। ਜਿਵੇਂ ਉਸ ਦਿਨ ਵੀ ਮਹਾਂਪੁਰਸ਼ ਦੱਸ ਰਹੇ ਸਨ ਕਿ ਕਹਿੰਦੇ ਹਨ ਕਿ ਇੱਕ ਅਕੜਿਆ ਹੋਇਆ ਕਹਿੰਦੇ ਹਨ ਉਹ ਤੇ ਮੁਰਦੇ ਦੀ ਨਿਸ਼ਾਨੀ ਹੁੰਦੀ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਜਿਹੜਾ ਬਿਲਕੁਲ ਅਕੜਿਆ ਹੁੰਦਾ ਹੈ ਤੁਸੀਂ ਹਿਲਾਉਣਾ ਵੀ ਚਾਹੋ, ਉਸਦੇ ਅੰਗ ਨੂੰ ਮੁੜਨਾ ਚਾਹੋ, ਨਹੀਂ ਮੁੜਦਾ। ਤੋ ਕਹਿੰਦੇ ਹਨ ਕਿ ਇਹ ਤੇ ਇੱਕ ਮੁਰਦੇ ਹੋਣ ਦੀ ਨਿਸ਼ਾਨੀ ਹੈ ਜਿਹਦੇ ਵਿੱਚ ਲਚਕ ਹੈ, ਯਾਨੀ ਕਿ ਉਹੀ ਜ਼ਿੰਦਾ ਮੰਨਿਆ ਜਾਂਦਾ ਹੈ। ਉਹ ਕਹਿਣ ਦਾ ਭਾਵ ਕੇਵਲ ਇਤਨਾ ਹੀ ਹੈ ਕਿ ਸੰਤ ਮਹਾਂਪੁਰਸ਼ ਭਗਤ ਜਨਾਂ ਨੇ ਇਹ ਸਾਨੂੰ ਦੱਸਿਆ ਹੈ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਇਸ ਮੈਂ ਨੂੰ ਮਿਟਾਉਣਾ ਹੈ, ਇਸ ਮੈਂ ਨੂੰ ਅਸੀਂ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਹੈ। ਦੌਲਤਾਂ ਮਿਲੀਆਂ ਹਨ, ਮੁਬਾਰਕ ਹੈ, ਇਹਨਾਂ ਦਾ ਸਦੀ ਉਪਯੋਗ ਕਰੀਏ, ਔਰ ਇਹ ਕਿਤੇ ਦੌਲਤ ਮਾਣ ਦਾ ਕਾਰਨ ਨਾ ਬਣ ਜਾਏ, ਇਹ ਕਿਤੇ ਦੁਰਉਪਯੋਗ ਦਾ ਕਾਰਨ ਨਾ ਬਣ ਜਾਏ। ਸਾਨੂੰ ਮਾਲਿਕ ਨੇ ਦਿਮਾਗ ਬਖਸ਼ਿਆ ਹੈ, ਮੁਬਾਰਕ ਹੈ, ਅੱਛਾ ਦਿਮਾਗ ਹੈ। ਇੱਕ ਵਾਰੀ ਪੜ੍ਹ ਲਿਆ, ਇੱਕ ਉਤਰ ਗਿਆ, ਯਾਦ ਹੋ ਗਿਆ, ਇੱਕ ਜ਼ਿਹਨ ਸ਼ਕਤੀ ਬੜੀ ਮਜ਼ਬੂਤ ਹੈ, ਅੱਛੀ ਗੱਲ ਹੈ, ਬੜੀਆਂ ਸੁਝਦੀਆਂ ਹਨ, ਅੱਛੀ ਗੱਲ ਹੈ। ਲੇਕਿਨ ਉਹ ਜਿਹੜੀਆਂ ਸੁਝਦੀਆਂ ਹਨ, ਉਹ ਜਿਹੜੀਆਂ ਯੋਜਨਾਵਾਂ ਇਸ ਦਿਮਾਗ ਦੇ ਵਿੱਚ ਉੱਠਦੀਆਂ ਹਨ, ਤੋ ਉਹ ਕਹਿੰਦੇ ਹਨ ਕਿ ਉਹ ਮੁਬਾਰਕ ਹਨ, ਲੇਕਿਨ ਉਹ ਸਹੀ ਹੋਣੀਆਂ ਚਾਹੀਦੀਆਂ ਹਨ, ਉਹ ਨੇਕ ਹੋਣੀਆਂ ਚਾਹੀਦੀਆਂ ਹਨ। ਯਾਨੀ ਕਿ ਦਿਮਾਗ ਦਾ ਮਾਣ ਨਾ ਕਰਕੇ, ਨਾ ਉਸਦਾ ਦੁਰਉਪਯੋਗ ਕਰਕੇ, ਉਸਦਾ ਸਹੀ ਸਹੀ ਇਸਤੇਮਾਲ ਕਰਨਾ, ਉਹਦਾ ਸਦਉਪਯੋਗ ਕਰਨਾ, ਔਰ ਦਾਤਾਰ ਦੀ ਕਿਰਪਾ ਮੰਨਣਾ ਕਿ ਦਾਤਾਰ ਤੇਰੀ ਕਿਰਪਾ ਹੈ ਜੋ ਤੂੰ ਮੈਨੂੰ ਦੌਲਤ ਦਿੱਤੀ ਹੈ, ਦਾਤਾਰ ਤੇਰੀ ਕਿਰਪਾ ਹੈ ਜੋ ਮੈਨੂੰ ਦਿਮਾਗ ਦਿੱਤਾ ਹੈ। ਨਹੀਂ ਤੇ ਸੜਕ ਤੇ ਗੁਜ਼ਰਦਿਆਂ ਹੋਇਆਂ ਕਈ ਐਸੇ ਅੱਖਾਂ ਦੇ ਸਾਹਮਣੇ ਨਿਕਲਦੇ ਹਨ ਜਿਹੜੇ ਕਿ ਵਿਚਾਰੇ ਆਪਣੇ ਆਪ ਨੂੰ ਨਹੀਂ ਸੰਭਾਲ ਪਾਉਂਦੇ, ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ, ਲੋਕੀ ਬੱਚੇ ਉਹਦੇ ਪਿੱਛੇ ਪਏ ਹੁੰਦੇ ਹਨ, ਕੋਈ ਉਸਨੂੰ ਉਹਦੀ ਮਜ਼ਾਕ ਉਡਾ ਰਿਹਾ ਹੈ ਔਰ ਕੋਈ ਉਸਨੂੰ ਗਾਲਾਂ ਦੇ ਰਿਹਾ ਹੈ, ਯਾਨੀ ਕਿ ਉਸਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੁੰਦਾ। ਤੋ ਇੱਕ ਸ਼ੁਕਰਾਨੇ ਦਾ ਭਾਵ ਨਿਕਲੇ ਕਿ ਦਾਤਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਦਿਮਾਗ ਦਿੱਤਾ ਹੈ। ਅਗਰ ਮਾਲਿਕ ਦੇ ਸ਼ੁਕਰਾਨੇ ਦਾ ਭਾਵ ਪੈਦਾ ਹੁੰਦਾ ਹੈ ਤੋ ਫਿਰ ਕਦੀ ਵੀ ਅਸੀਂ ਇਸ ਦਿਮਾਗ ਨੂੰ ਗਲਤ ਇਸਤੇਮਾਲ ਨਹੀਂ ਕਰਾਂਗੇ ਔਰ ਨਾ ਹੀ ਕੋਈ ਇਸ ਦਿਮਾਗ ਦਾ ਮਾਣ ਕਰਾਂਗੇ। ਇਸੇ ਤਰ੍ਹਾਂ ਦੇ ਨਾਲ ਤਨ ਦੀ ਤਾਕਤ ਹੈ ਤੋ ਉਸਦਾ ਵੀ ਸ਼ੁਕਰਾਨੇ ਦਾ ਭਾਵ ਹੋਵੇ ਕਿ ਦਾਤਾ ਤੇਰੀ ਕਿਰਪਾ ਹੈ ਜੋ ਤਨ ਵਿੱਚ ਤਾਕਤ ਦਿੱਤੀ ਹੈ ਔਰ ਇਹ ਤਨ ਤੂੰ ਚਲਾ ਰਿਹਾ ਹੈ, ਵਰਨਾ ਤੇ ਮੁਹਤਾਜ ਜੀ ਜਿਹੜੀ ਹੈ ਉਹ ਮੈਂ ਕਿਸੇ ਨੂੰ ਵੇਖਦਾ ਹਾਂ ਤੋ ਦਿਲ ਕੰਬ ਉੱਠਦਾ ਹੈ, ਕਿ ਕਿੱਦਾਂ ਇਹ ਵਿਚਾਰਾ ਮੁਹਤਾਜ ਪਿਆ ਹੋਇਆ ਹੈ। ਤੋ ਇਸ ਲਈ ਇੱਕ ਆਪਣੇ ਆਪ ਨੂੰ ਝੰਜੋੜਨਾ, ਇੱਕ ਮਨ ਨੂੰ ਝੰਜੋੜਨਾ, ਇੱਕ ਮਨ ਨੂੰ ਸਮਝਾਉਣਾ, ਇਹ ਮਨ ਨੂੰ ਹੀ ਸਮਝਾਉਣ ਦੀ ਗੱਲ ਹੋ ਰਹੀ ਹੈ। ਵਰਨਾ ਨਾ ਤੇ ਦੌਲਤ ਨੂੰ ਹੰਕਾਰ ਹੁੰਦਾ ਹੈ, ਨਾ ਸਾਡੇ ਹੱਥ ਨੂੰ ਹੰਕਾਰ ਹੁੰਦਾ ਹੈ, ਨਾ ਸਾਡੇ ਕਿਸੇ ਇੱਕ ਸਿਰ ਨੂੰ ਹੰਕਾਰ ਹੁੰਦਾ ਹੈ। ਇਹਨਾਂ ਨੂੰ ਕੀ ਹੰਕਾਰ ਹੋਏਗਾ? ਇਹ ਸਾਰੇ ਦਾ ਸਾਰਾ ਹੰਕਾਰ ਤੇ ਮਨ ਨੂੰ ਹੈ। ਜਿਵੇਂ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਇਹ ਕਬੀਰ ਜੀ ਦੇ ਬਚਨ ਅਸੀਂ ਨਿਰੰਤਰ ਸੁਣਦੇ ਹਾਂ। ਕਹਿੰਦੇ ਹਨ ਕਿ ਕਸੂਰਵਾਰ ਤੇ ਮਨ ਹੈ, ਔਰ ਮਨ ਦੇ ਉੱਤੇ ਜਿਹੜੇ ਵਿਕਾਰ ਰੂਪੀ ਵਾਲ ਉੱਗੇ ਹਨ, ਉਹਨਾਂ ਨੂੰ ਤੇ ਮੁੰਡਿਆ ਨਹੀਂ ਲੇਕਿਨ ਸਰ ਨੂੰ ਮੁੰਡਵਾ ਲੇਤਾ। ਤੋ ਕਹਿੰਦੇ ਹਨ ਕਿ ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਤੋ ਇਹ ਜਿਹੜਾ ਸਮਝਾਉਣਾ ਹੈ, ਇਹ ਬਾਹਾਂ ਨੂੰ ਕੋਈ ਸਮਝਾਉਣਾ ਨਹੀਂ, ਇਹ ਹੱਥਾਂ ਨੂੰ ਸਮਝਾਉਣਾ ਨਹੀਂ। ਅਸੀਂ ਕਿਤੇ ਕਦੇ ਕਿਹਾ ਹੈ ਕਿ ਜੀ ਮੈਂ ਉਹਦੇ ਨਾਲ ਥੋੜਾ ਝੱਟ ਲਾਇਆ ਹੈ, ਮੈਂ ਉਹਦੀ ਜ਼ੁਬਾਨ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ, ਮੈਂ ਉਹਦੀ ਦੌਲਤ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਤੂੰ ਐਵੇਂ ਨਾ ਇਹਨੂੰ ਉਲਝਾਇਆ ਕਰ, ਮੈਂ ਟੀਵੀ ਨੂੰ ਸਮਝਾ ਦਿੱਤਾ ਹੈ ਐਵੇਂ ਇਹਨੂੰ ਅੱਧਾ ਦਿਨ ਨਾ ਬਣਿਆ ਕਰ। ਨਹੀਂ, ਅਸੀਂ ਉਹਨਾਂ ਨੂੰ ਨਹੀਂ, ਅਸੀਂ ਮਨਾਂ ਨੂੰ ਸਮਝਾਉਂਦੇ ਹਾਂ, ਕਿਉਂਕਿ ਨਾ ਟੀਵੀ ਨਾ ਦੌਲਤ, ਉਹ ਚੀਜ਼ਾਂ ਜਿਹੜੀਆਂ ਹਨ ਉਹ ਉਹਨਾਂ ਵਿੱਚ ਵਿਚਾਰਿਆਂ ਵਿੱਚ ਕੀ ਸ਼ਕਤੀ ਹੈ ਕਿ ਉਹ ਸਾਨੂੰ ਜਕੜ ਲੈਣ। ਵਾਸਤਵਿਕਤਾ ਵਿੱਚ ਇਹ ਮਨ ਹੀ ਹੈ ਜਿਹੜਾ ਉਸ ਪਾਸੇ ਭੱਜਦਾ ਹੈ। ਇੱਕ ਜਿਵੇਂ ਕਿਸੇ ਨੇ ਦਰਖਤ ਨੂੰ ਜੱਫਾ ਪਾਇਆ ਹੋਵੇ, ਔਰ ਕੋਈ ਕਵੇ ਕਿ ਭਾਈ ਮੇਰੇ ਛੱਡ ਦੇ ਹੁਣ ਆ ਜਾ, ਤੂੰ ਇੱਧਰ ਆ ਜਾ, ਉੱਥੇ ਹੀ ਖੜਾ ਹੈ, ਤੋ ਅਗਰ ਇਹ ਕਹਿਣ ਲੱਗੇ ਜੀ ਇਹ ਦਰਖਤ ਮੈਨੂੰ ਛੱਡ ਨਹੀਂ ਰਿਹਾ ਹੈ, ਦਰਖਤ ਨੇ ਕਿੱਥੇ ਪਕੜਿਆ ਹੈ, ਆਪਣੀਆਂ ਬਾਹਾਂ ਥੋੜੀਆਂ ਢਿੱਲੀਆਂ ਕਰੇ, ਹੱਥ ਢਿੱਲੇ ਕਰੇ, ਤੋ ਆਪ ਹੀ ਇੱਧਰ ਆ ਸਕਦਾ ਹੈ। ਤੋ ਕਹਿਣ ਦਾ ਭਾਵ ਕੀ ਹੈ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਕਹਿੰਦੇ ਹਨ ਕਿ ਆਪਣੇ ਮਨ ਨੂੰ ਸਮਝਾਉਣਾ ਹੈ, ਇਸ ਮਨ ਨੂੰ ਹੀ ਸਮਝਾਉਣਾ ਹੈ। ਇਹ ਮਨ ਨੂੰ ਜਿਹੜੇ ਸਮਝਾ ਲੈਂਦੇ ਹਨ, ਮਨ ਨੂੰ ਜਿਹੜੇ ਸੁੰਦਰ ਭਾਵਾਂ ਨਾਲ ਯੁਕਤ ਕਰ ਲੈਂਦੇ ਹਨ, ਤੋ ਵਾਕੇ ਹੀ ਉਹ ਐਸੇ ਭਿਆਨਕ ਰੋਗਾਂ ਤੋਂ ਬਚ ਜਾਂਦੇ ਹਨ ਜਿਹੜੇ ਰੋਗ ਲੱਗ ਜਾਣ ਤੇ ਫਿਰ ਇਨਸਾਨ ਦਾ ਪਤਨ ਕਰਦੇ ਚਲੇ ਜਾਂਦੇ ਹਨ। ਤੋ ਐਸਾ ਰੋਗ ਜਿਹੜਾ ਵੀ ਹੈ ਉਸ ਤੋਂ ਨਿਜਾਤ ਪਾਉਣ ਦੇ ਲਈ ਮਹਾਂਪੁਰਸ਼ ਸੰਤ ਜਨ ਕਹਿੰਦੇ ਹਨ ਕਿ ਉੱਚੇ ਦਾ ਧਿਆਨ ਕਰੋ। ਇੱਕ ਮਨ ਤਾਂ ਹੀ ਸਮਝੇਗਾ ਅਗਰ ਉੱਚੇ ਦਾ ਧਿਆਨ ਕਰੋਗੇ, ਅਗਰ ਉੱਚਿਆਂ ਦਾ ਸੰਗ ਕਰੋਗੇ, ਇੱਕ ਪੱਕਿਆਂ ਦਾ ਸੰਗ ਕਰੋਗੇ, ਇੱਕ ਐਸੇ ਇੱਕ ਵਿਵੇਕੀ ਜਨਾਂ ਦਾ ਸੰਗ ਕਰੋਗੇ, ਔਰ ਜਿਹੜਾ ਸਭ ਤੋਂ ਉੱਚਾ ਇਹ ਅਕਾਲ ਪੁਰਖ ਪਰਮਾਤਮਾ ਇਹ ਨਿਰੰਕਾਰ ਹੈ, ਇਸਦੇ ਵੱਲ ਧਿਆਨ ਆਪਣਾ ਅਗ੍ਰਸਰ ਕਰੋਗੇ, ਤੇ ਫਿਰ ਆਪਣਾ ਇੱਕ ਨਿਮਾਣੇ ਹੋਣ ਦਾ, ਇੱਕ ਕੁਛ ਨਾ ਹੋਣ ਦਾ ਇਹ ਅਹਿਸਾਸ ਹੋਏਗਾ। ਕਿਉਂਕਿ ਜਦ ਤੂੰ ਸਾਵੇਂ ਨਹੀਂ ਹੁੰਦਾ ਉਦੋਂ ਤੇ ਫਿਰ ਮੈਂ ਹੀ ਮੈਂ ਨਜ਼ਰ ਆਉਂਦਾ ਹਾਂ। ਇਸ ਲਈ ਅਗਰ ਇਹ ਤੂੰ ਹਰ ਵੇਲੇ ਸਾਵੇਂ ਰਵੇ, ਫਿਰ ਆਪਣੀ ਬੂੰਦ ਹੋਣ ਦਾ ਅਹਿਸਾਸ ਹੋ ਜਾਂਦਾ ਹੈ ਕਿ ਮੈਂ ਤੇ ਕੁਛ ਵੀ ਨਹੀਂ ਹਾਂ, ਇਹ ਖਾਂ ਖਾਂ ਹੀ ਮੈਂ ਕਰੀ ਚਲੇ ਆ ਰਿਹਾ ਹਾਂ, ਮੇਰਾ ਅਸਤਿਤਵ ਕੀ ਹੈ? ਇੱਕ ਛੋਟੇ ਜਿਹਾ ਬਿੰਦੂ ਦਾ ਵੀ ਅਸਤਿਤਵ ਹੋਵੇਗਾ, ਮੇਰਾ ਤੇ ਉੱਡਾ ਵੀ ਅਸਤਿਤਵ ਨਹੀਂ ਹੈ। ਤੋ ਇਸ ਲਈ ਇਸ ਵੱਡੇ ਨੂੰ ਸਾਹਮਣੇ ਰੱਖਣਾ ਇਹ ਜ਼ਰੂਰੀ ਹੈ। ਜਿਵੇਂ ਕੋਈ ਜੁਗਨੂ ਸਨ, ਔਰ ਜੁਗਨੂ ਰੋਸ਼ਨੀ ਦਿੰਦੇ ਹਨ ਰਾਤ ਨੂੰ, ਔਰ ਜੁਗਨੂਆਂ ਨੂੰ ਇਹ ਇੱਕ ਅਭਿਮਾਨ ਹੋ ਗਿਆ, ਉਹ ਇਹ ਸੋਚਣ ਲੱਗੇ ਕਿ ਦੇਖੋ ਅਸੀਂ ਕਿੱਡੀ ਰੋਸ਼ਨੀ ਦੇ ਮਾਲਕ ਹਾਂ, ਸਾਡੇ ਕੋਲ ਤੇ ਰੋਸ਼ਨੀ ਹੀ ਰੋਸ਼ਨੀ ਹੈ। ਲੇਕਿਨ ਜ਼ਰਾ ਇੱਕ ਚੰਨ ਵੱਲ ਧਿਆਨ ਗਿਆ, ਤੋ ਧਿਆਨ ਆਇਆ ਇੱਕ ਕਿ ਇਹ ਤੇ ਕਿੱਡੀ ਰੋਸ਼ਨੀ ਇਸ ਵਿੱਚ ਹੈ, ਔਰ ਉਸਦਾ ਜਿਹੜਾ ਮਾਣ ਹੈ ਉਹ ਜੁਗਨੂਆਂ ਦਾ ਮਾਣ ਮਿਟ ਗਿਆ। ਇਸੇ ਤਰ੍ਹਾਂ ਦੇ ਨਾਲ ਇੱਕ ਕੋਈ ਇੱਕ ਊਂਠ ਸੀ, ਊਂਠ ਵੀ ਸੋਚਣ ਲੱਗਾ ਕਿ ਦੇਖੋ ਮੈਂ ਕਿੱਡਾ ਉੱਚਾ ਹਾਂ, ਜਿੰਨੇ ਵੀ ਪਸ਼ੂ ਜਾਨਵਰ ਹਨ ਮੈਂ ਇਹਨਾਂ ਤੋਂ ਉੱਚਾ ਹਾਂ। ਤੋ ਉਹਨੂੰ ਆਪਣੀ ਉੱਚਾਈ ਦਾ ਅਭਿਮਾਨ ਹੋ ਰਿਹਾ ਸੀ, ਲੇਕਿਨ ਜ਼ਰਾ ਨਜ਼ਰ ਉਹਦੀ ਪਹਾੜ ਵੱਲ ਪਈ ਤੇ ਉਸਨੇ ਵੇਖਿਆ ਇਹ ਪਹਾੜ ਤੇ ਏਡੇ ਉੱਚੇ ਹਨ, ਮੇਰੇ ਵਰਗੇ ਤੇ ਹਜ਼ਾਰਾਂ ਊਂਠ ਮੇਰੇ ਉੱਤੇ ਇੰਨੇ ਖੜੇ ਕੀਤੇ ਜਾਣ ਤਾਂ ਵੀ ਉਸ ਚੋਟੀ ਤੱਕ ਨਹੀਂ ਪੁੱਜ ਸਕਦੇ। ਤੋ ਇਸ ਤਰ੍ਹਾਂ ਦੇ ਨਾਲ ਜਿਹੜੇ ਕਿ ਸਭ ਤੋਂ ਵੱਡੇ ਸਭ ਤੋਂ ਉੱਚੇ ਨੂੰ ਸਨਮੁਖ ਰੱਖਦੇ ਹਨ, ਵਾਕਈ ਉਹਨਾਂ ਨੂੰ ਆਪਣੇ ਅਧਨੇ ਹੋਣ ਦਾ ਅਹਿਸਾਸ ਹੁੰਦਾ ਹੈ। ਇੱਕ ਸਾਗਰ ਨੂੰ ਸਾਹਮਣੇ ਰੱਖਦੇ ਹਨ, ਬੂੰਦ ਹੋਣ ਦਾ ਅਹਿਸਾਸ ਹੁੰਦਾ ਹੈ। ਤੋ ਇਸ ਲਈ ਮਹਾਂਪੁਰਖ ਸੰਤ ਜਨ ਇਸ ਹੰਕਾਰ ਰੂਪੀ ਰੋਗ ਤੋਂ ਬਚਣ ਲਈ ਇਸ ਪਰਮਾਤਮਾ ਨਿਰੰਕਾਰ ਦੇ ਨਾਲ ਇਸ ਮਨ ਨੂੰ ਜੋੜਨ ਦੀ ਹੀ ਪ੍ਰੇਰਣਾ ਦਿੰਦੇ ਹਨ, ਔਰ ਇਸ ਮਨ ਨੂੰ ਹੀ ਸਮਝਾਉਂਦੇ ਹਨ। ਬਾਰ ਬਾਰ ਇਹ ਮਨ ਜ਼ਰਾ ਜਿਹਾ ਵੀ ਦੂਸਰੇ ਪਾਸੇ ਤੁਰਦਾ ਹੈ, ਫਿਰ ਇਸ ਨੂੰ ਸਮਝਾਉਂਦੇ ਹਨ। ਮਹਾਂਪੁਰਖ ਸੰਤ ਜਨਾਂ ਦਾ ਸੰਗ ਇਸੇ ਲਈ ਵਿਸ਼ੇਸ਼ਤਾ ਰੱਖਦਾ ਹੈ ਕਿਉਂਕਿ ਇਹ ਦੂਸਰੇ ਜਿਹੜੇ ਨਾਲ ਦੇ ਹਨ ਇਹ ਸਮਝਾਉਣ ਦਿੰਦੇ ਹਨ, ਇਹ ਫਿਰ ਸਾਨੂੰ ਅਹਿਸਾਸ ਦਵਾ ਦਿੰਦੇ ਹਨ। ਫਿਰ ਜਿਹੜਾ ਮਨ ਫਿਰ ਕਿਤੇ ਅਭਿਮਾਨ ਦਾ ਸ਼ਿਕਾਰ ਹੋਣ ਲੱਗਦਾ ਹੈ, ਫਿਰ ਕਿਤੇ ਕੁਰਾਏ ਸਾਨੂੰ ਲਿਜਾਣ ਵਾਲਾ ਹੁੰਦਾ ਹੈ, ਫਿਰ ਇਹ ਮਹਾਂਪੁਰਸ਼ ਸੰਤ ਜਨ ਭਗਤ ਜਨ ਇਹ ਸਾਡੇ ਮਨ ਨੂੰ ਇਸ ਪਾਸੇ ਮੋੜ ਦਿੰਦੇ ਹਨ ਔਰ ਫਿਰ ਸਾਡਾ ਬਚਾਵ ਕਰ ਦਿੰਦੇ ਹਨ, ਸਾਨੂੰ ਫਿਰ ਐਸੇ ਭਿਆਨਕ ਰੋਗ ਤੋਂ ਬਚਾ ਦਿੰਦੇ ਹਨ। ਸੋ ਇਹ ਇਸ ਨਿਰੰਕਾਰ ਦਾ ਧਿਆਨ ਦਵਾ ਦਿੰਦੇ ਹਨ, ਇਹ ਸਕਾਰ ਪੁਰਖ ਦਾ ਧਿਆਨ ਦਵਾ ਦਿੰਦੇ ਹਨ। ਸੋ ਇਸ ਲਈ ਕਿਹਾ ਹੈ ਕਿ ਸਹੀ ਮਿਲਾਏ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਿ ਐਸਿਆਂ ਦਾ ਮਿਲਾਪ ਦਾ ਦਾਰ ਤੂੰ ਵਾਰ ਵਾਰ ਕਰਾ ਜਿਨ੍ਹਾਂ ਦੇ ਮਿਲਾਪ ਦੇ ਨਾਲ ਤੇਰਾ ਧਿਆਨ ਆ ਜਾਂਦਾ ਹੈ, ਤੇਰਾ ਧਿਆਨ ਆ ਜਾਂਦਾ ਹੈ ਮੇਰੀ ਗੱਲ ਬਣ ਜਾਂਦੀ ਹੈ, ਮੈਂ ਰੋਗ ਤੋਂ ਬਚ ਜਾਂਦਾ ਹਾਂ, ਮੇਰਾ ਪਤਨ ਜਿਹੜਾ ਹੋਣ ਲਾ ਨਿਸ਼ਚਿਤ ਹੁੰਦਾ ਹੈ ਉਸ ਪਤਨ ਤੋਂ ਬਚ ਜਾਂਦਾ ਹਾਂ। ਤੇਰਾ ਧਿਆਨ ਦਿਵਾਉਣ ਵਾਲੇ ਕਿਤਨੇ ਹੀ ਮੇਰੇ ਲਈ ਇੱਕ ਮਹੱਤਤਾ ਰੱਖਦੇ ਹਨ, ਇਹ ਪਰਉਪਕਾਰੀ ਹਨ, ਸੋ ਇਹਨਾਂ ਦਾ ਹੀ ਸੰਗ ਮੈਨੂੰ ਵਾਰ ਵਾਰ ਦੇ ਜਿਹੜਾ ਤੇਰੀ ਵੱਲ ਧਿਆਨ ਦਿਵਾਉਂਦੇ ਹਨ। ਸੋ ਐਸੇ ਮਹਾਂਪੁਰਸ਼ਾਂ ਭਗਤਾਂ ਦਾ ਸੰਗ ਵੀ ਸਾਡੇ ਮਨ ਨੂੰ ਇਸ ਪਾਸੇ ਮੋੜ ਦਿੰਦਾ ਹੈ। ਇਸ ਲਈ ਸੰਤਾਂ ਮਹਾਂਪੁਰਸ਼ਾਂ ਭਗਤਾਂ ਨੇ ਕਿਹਾ ਹੈ ਕਿ ਇਨਸਾਨ ਤੂੰ ਇਹਨਾਂ ਦੇ ਵੱਲ ਹੀ ਧਿਆਨ ਦੇ, ਇਹਨਾਂ ਦੀ ਹੀ ਸਿੱਖਿਆ ਦੀ ਮਹੱਤਤਾ ਦਾ ਅਹਿਸਾਸ ਕਰ ਔਰ ਇਹਨਾਂ ਨੂੰ ਹੀ ਤੂੰ ਆਪਣੇ ਪੱਲੇ ਬੰਨੀ ਜਾ, ਇਸੇ ਦੁਆਰਾ ਹੀ ਤੂੰ ਹਰ ਪ੍ਰਕਾਰ ਦੇ ਨਾਲ ਤੂੰ ਮਾਲਾ ਮਾਲ ਵੀ ਰਹੇਗਾ ਔਰ ਤੂੰ ਗੁਣਾਂ ਦਾ ਮਾਲਿਕ ਰਹੇਗਾ ਔਰ ਤੂੰ ਉਚਾਈਆਂ ਨੂੰ ਛੂੰਦਾ ਚਲਾ ਜਾਏਗਾ। ਤੂੰ ਇਸ ਲਈ ਸੰਤ ਮਹਾਂਪੁਰਸ਼ ਭਗਤ ਜਨ ਇਹੀ ਇੱਕ ਅਰਦਾਸ ਕਰ ਰਹੇ ਹਨ, ਇਹੀ ਪ੍ਰਾਰਥਨਾ ਕਰ ਰਹੇ ਹਨ ਕਿ ਦਾਤਾਰ ਅਸੀਂ ਕਿਰਪਾ ਕਰ ਕਿ ਅਸੀਂ ਹਮੇਸ਼ਾ ਹੀ ਤੇਰੇ ਨਾਲ ਹੀ ਜੁੜੇ ਰਹੀਏ, ਸਾਡਾ ਮਨ ਕਿਤੇ ਭਟਕਣ ਵਿੱਚ ਨਾ ਆ ਜਾਵੇ, ਸਾਡਾ ਮਨ ਕਿਤੇ ਵਿਪਰੀਤ ਦਿਸ਼ਾ ਵੱਲ ਨਾ ਚਲਾ ਜਾਏ, ਸਾਡਾ ਮਨ ਕਿਤੇ ਅਵਗੁਣਾਂ ਦੇ ਵਿੱਚ ਖਚਿਤ ਨਾ ਰਵੇ। ਜਿਵੇਂ ਮਨ ਦੇ ਬਾਰੇ ਕਿਹਾ ਹੈ ਕਿ ਮਨ ਲੋਚੇ ਬੁਰਿਆਈਆਂ, ਕਿ ਇਹ ਮਨ ਤੇ ਬੁਰਾਈ ਵੱਲ ਬੜੀ ਰਫਤਾਰ ਨਾਲ ਜਾਂਦਾ ਹੈ, ਤੋ ਕਹਿੰਦੇ ਹਨ ਕਿ ਦਾਤਾਰ ਕਿਰਪਾ ਕਰ ਕਿ ਬੁਰਾਈਆਂ ਵਾਲੇ ਪਾਸੇ ਨਾ ਜਾਵੇ, ਇਹ ਗੰਦਗੀ ਵਾਲੇ ਪਾਸੇ ਨਾ ਜਾਵੇ, ਇਹ ਮਨ ਕੋਈ ਕੰਡਾ ਨਾ ਬਣੇ, ਇਹ ਮਨ ਫੁੱਲ ਬਣ ਜਾਏ, ਇਹ ਮਨ ਕੋਈ ਤਲਵਾਰ ਨਾ ਬਣੇ, ਇਹ ਮਨ ਇੱਕ ਮਰਮ ਬਣ ਜਾਵੇ, ਇਹ ਮਨ ਇੱਕ ਕੜਵਾਹਟ ਨਾਲ ਭਰਪੂਰ ਨਾ ਹੋਵੇ, ਇਹ ਮਨ ਮਿਠਾਸ ਨਾਲ ਭਰਪੂਰ ਹੋ ਜਾਵੇ, ਤੇ ਇਹ ਮਨ ਕਦੂਰਤ ਨਾਲ ਨਾ ਭਰਿਆ ਹੋਵੇ, ਇਹ ਮਨ ਪਿਆਰ ਨਾਲ ਭਰਪੂਰ ਹੋ ਜਾਏ, ਇਹ ਮਨ ਛੀਨਾ ਝਪਟੀ ਦਾ ਭਾਵ ਨਾ ਰੱਖੇ, ਇਹ ਮਨ ਤਿਆਗ ਕਰਨੇ ਦਾ ਭਾਵ ਰੱਖੇ। ਸੋ ਇਸ ਤਰ੍ਹਾਂ ਦੀਆਂ ਭਾਵਨਾਵਾਂ ਇਹ ਮਹਾਂਪੁਰਸ਼ਾਂ ਦੀਆਂ ਹੁੰਦੀਆਂ ਹਨ, ਇਹ ਇੱਕ ਵਰਦਾਨ, ਇਹ ਇੱਕ ਅਰਦਾਸ ਇਹ ਦਾਤਾਰ ਦੇ ਅੱਗੇ ਹਮੇਸ਼ਾ ਕਰਦੇ ਚਲੇ ਜਾਂਦੇ ਹਨ ਕਿ ਦਾਤਾਰ ਐਸੀ ਕਿਰਪਾ ਕਰ ਦੇ, ਐਸੀ ਦਇਆ ਕਰ ਦੇ ਕਿ ਤੂੰ ਮੇਰੇ ਮਨ ਦੇ ਵਿੱਚ ਹਮੇਸ਼ਾ ਵਸਿਆ ਰਹਿ, ਤੂੰ ਇਸ ਮਨ ਤੋਂ ਕਿਤੇ ਜੁਦਾ ਨਾ ਹੋ, ਤੂੰ ਕਦੇ ਇਸ ਮਨ ਤੋਂ ਦੂਰ ਨਾ ਹੋ, ਤੂੰ ਡੇਰਾ ਆਪਣਾ ਇਸ ਮਨ ਦੇ ਵਿੱਚ ਇਹ ਬਣਾਈ ਰੱਖ, ਤਾਂ ਕਿ ਇਹ ਮਨ ਜਿਹੜਾ ਹੈ ਇਹ ਸਹੀ ਮਾਇਨਿਆਂ ਵਿੱਚ ਮੰਦਿਰ ਬਣ ਸਕੇ, ਕਿਉਂਕਿ ਅਸੀਂ ਵੇਖਦੇ ਹਾਂ ਕਹਿੰਦੇ ਹਾਂ ਕਿ ਮਨ ਮੰਦਿਰ ਹੈ, ਤੋ ਭਗਵਾਨ ਦਾ ਬਸੇਰਾ ਮਨ ਵਿੱਚ ਹੋਵੇ ਤਾਂ ਹੀ ਤਾਂ ਮਨ ਮੰਦਿਰ ਬਣ ਸਕਦਾ ਹੈ, ਅਗਰ ਰਾਮ ਮਨ ਵਿੱਚ ਨਾ ਹੋਵੇ, ਮਨ ਦੇ ਵਿੱਚ ਰਾਵਣ ਵਸਿਆ ਹੋਵੇ ਤੇ ਫਿਰ ਇਹ ਮਨ ਮੰਦਿਰ ਕਿਵੇਂ ਬਣ ਸਕਦਾ ਹੈ, ਫਿਰ ਤੇ ਮਨ ਲੰਕਾ ਹੈ, ਇਹ ਮਨ ਮੰਦਿਰ ਨਹੀਂ ਹੈ, ਇਹ ਮਨ ਲੰਕਾ ਹੈ। ਇੱਕ ਭਗਵਾਨ ਦਾ ਮਨ ਵਿੱਚ ਵਸਣਾ ਇੱਕ ਇਸ ਮਨ ਨੂੰ ਮੰਦਿਰ ਬਣਵਾਉਂਦਾ ਹੈ ਜਿੱਥੇ ਫਿਰ ਪੂਜਾ ਹੁੰਦੀ ਹੈ। ਤੋ ਇਸ ਤਰ੍ਹਾਂ ਨਾਲ ਇਹ ਮਹਾਂਪੁਰਸ਼ ਸੰਤ ਜਨ ਇਹੀ ਕਹਿੰਦੇ ਹਨ ਕਿ ਸਾਡੇ ਵਿਹੜੇ ਆਇਆ ਕਰ ਯਾਰ ਸੁਬੋ ਸ਼ਾਮ ਯਾਰ, ਕਿ ਸਾਡੇ ਵਿਹੜੇ ਮਨ ਰੂਪੀ ਆਂਗਨ ਦੇ ਵਿੱਚ ਹਮੇਸ਼ਾ ਸੁਬੋ ਸ਼ਾਮ ਆਜ ਪਹਿਰ ਆਰਾ ਦੀਏ, ਸਵਾਸ ਸਵਾਸ ਸਿਮਰੋ ਗੋਬਿੰਦ, ਸਵਾਸ ਸਵਾਸ ਤੇ ਨਾਮ ਲੈ, ਯਾਨੀ ਕਿ ਹਰ ਵੇਲੇ ਸੁਬੋ ਸ਼ਾਮ ਦਿਨ ਰਾਤ ਬਚਪਨ ਜਵਾਨੀ ਬਜ਼ੁਰਗੀ ਹਰ ਵੇਲੇ ਦਾਤਾਰ ਤੂੰ ਮਨ ਦੇ ਵਿੱਚ ਵਸਿਆ ਰਹਿ, ਤੂੰ ਡੇਰਾ ਲਗਾਈ ਰਹਿ। ਤੋ ਇਸ ਤਰ੍ਹਾਂ ਦੇ ਨਾਲ ਜਿਹੜੇ ਮਨ ਵਿੱਚ ਇਸ ਨੂੰ ਵਸਾ ਲੈਂਦੇ ਹਨ ਤੋ ਉਹ ਵਾਸਤਵਿਕਤਾ ਵਿੱਚ ਇੱਕ ਇਸੇ ਦਾ ਹੀ ਰੂਪ ਉਹ ਬਣਦੇ ਚਲੇ ਜਾਂਦੇ ਹਨ। ਔਰ ਕੋਈ ਕਹਿਣ ਵਾਲਾ ਇਹ ਵੀ ਕਹਿ ਸਕਦਾ ਹੈ ਕਿ ਇਹ ਮਨ ਦੇ ਵਿੱਚ ਕਿੱਦਾਂ ਸਮਾ ਸਕਦਾ, ਏਡਾ ਵਿਸ਼ਾਲ ਇਹ ਮਨ ਵਿੱਚ ਕਿੱਦਾਂ ਵਿਸ਼ਾਲ ਸਮਾ ਸਕਦਾ ਹੈ। ਤੋ ਸ਼ਾਇਰਾਂ ਨੇ ਵੀ ਇਸ ਗੱਲ ਦਾ ਪ੍ਰਗਟਾਵ ਕੀਤਾ ਕਿ ਹਾਲਾਂਕਿ ਕਹਿੰਦੇ ਹਨ ਕਿ ਹੈਰਾਨ ਹੂੰ ਕਿਸ ਦਿਲ ਮੇ ਸਮਾਏ ਹੋ ਕਿਸ ਤਰ੍ਹਾਂ, ਹਾਲਾਂਕਿ ਦੋ ਜਹਾਂ ਮੇ ਸਮਾਤੇ ਨਹੀਂ ਹੋ ਤੁਮ, ਕਹਿੰਦੇ ਹਨ ਕਿ ਮੈਂ ਹੈਰਾਨ ਹੁੰਦਾ ਹਾਂ ਕਿ ਦੋ ਜਹਾਨ ਵੀ ਤੈਨੂੰ ਸਾਂਭ ਨਹੀਂ ਸਕਦੇ, ਤੂੰ ਏਡਾ ਵਿਸ਼ਾਲ ਹੈ ਤੂੰ ਤੂੰ ਫਿਰ ਵੀ ਇਸ ਮਨ ਵਿੱਚ ਸਮਾ ਜਾਂਦਾ ਹੈ, ਇਹ ਬੜੀ ਅਦਭੁਤ ਜੀ ਗੱਲ ਹੈ, ਬੜੀ ਅਦਭੁਤ ਜੀ ਇਹ ਲੀਲਾ ਹੈ, ਤੂੰ ਇਹ ਮਨ ਵਿੱਚ ਸਮਾ ਸਕਦਾ ਹੈ। ਲੇਕਿਨ ਇਹ ਅਗਰ ਭਾਵ ਹੋਵੇ, ਇਹ ਅਗਰ ਇਸ ਤਰ੍ਹਾਂ ਨਾਲ ਅਸੀਂ ਆਪਣੀਆਂ ਇਹ ਮਨ ਰੂਪੀ ਬਾਹਾਂ ਖੁੱਲੀਆਂ ਰੱਖੀਏ। ਇੱਕ ਜੀ ਆਇਆਂ ਵਾਲੀ ਗੱਲ ਜਿਹੜੀ ਹੈ, ਇਹ ਨਹੀਂ ਹੈ ਕਿ ਇਸ ਦੇ ਵੱਲ ਤੇ ਨੱਕ ਚੜਾ ਲਈਏ ਔਰ ਕੋਈ ਕਦੂਰਤ ਦਾ ਭਾਵ ਹੋਵੇ ਤਾਂ ਉਸ ਦੇ ਲਈ ਸਾਡੇ ਅਸੀਂ ਹਮੇਸ਼ਾ ਜੀ ਆਇਆਂ ਕਹਿੰਦੇ ਰਹੀਏ ਕਿ ਆਓ ਜੀ ਆਓ, ਇਸ ਆਂਗਨ ਵਿੱਚ ਆ ਕੇ ਬੈਠੋ, ਇਹ ਕ੍ਰੋਧ ਜੀ ਤੁਸੀਂ ਵੀ ਆਓ, ਇਹ ਵੈਰ ਜੀ ਤੁਸੀਂ ਵੀ ਆ ਜਾਓ, ਇਹ ਸਾਰਿਆਂ ਨੂੰ ਅਸੀਂ ਜੀ ਆਇਆਂ ਕਹੀਏ ਔਰ ਜਿਸ ਦੇ ਕਾਰਨ ਕਲਿਆਣ ਹੈ, ਜਿਸ ਦੇ ਕਾਰਨ ਮਨ ਨੂੰ ਚੈਨ ਸਕੂਨ ਹੈ, ਜਿਸ ਦੇ ਕਾਰਨ ਇਹ ਇੱਕ ਯਸ਼ ਫੈਲਦਾ ਹੈ, ਉਸ ਨੂੰ ਅਸੀਂ ਇੱਕ ਪਾਸੇ ਰੱਖੀਏ, ਉਸ ਨੂੰ ਇਸ ਮਨ ਦੇ ਵਿੱਚ ਅਸੀਂ ਦਾਖਲ ਹੀ ਨਾ ਹੋਣ ਦਈਏ। ਅਗਰ ਬੀਜ ਵੀ ਬੋਈਏ ਇਸ ਮਨ ਰੂਪੀ ਧਰਤੀ ਦੇ ਵਿੱਚ, ਅਸੀਂ ਕੰਡਿਆਂ ਦਾ ਬੀਜ ਤੇ ਹਰ ਵੇਲੇ ਬੋਂਦੇ ਚਲੇ ਜਾਈਏ ਤਾਂ ਉਸ ਬੀਜ ਤੋਂ ਤੇ ਕੰਡੇ ਹੀ ਨਿਕਲਣਗੇ ਜਿਹੜੇ ਕਿ ਮਨ ਨੂੰ ਵੀ ਛਲਨੀ ਕਰਦੇ ਰਹਿਣਗੇ ਔਰ ਫਿਰ ਮਨ ਪ੍ਰੇਰਣਾ ਦੇਗਾ ਹੱਥਾਂ ਨੂੰ, ਜ਼ੁਬਾਨ ਨੂੰ, ਇਹ ਹਰ ਸਾਧਨ ਨੂੰ ਕਿ ਤੂੰ ਵੀ ਕੰਡੇ ਅੱਗੇ ਦੇ, ਇਹ ਹੱਥ ਤੂੰ ਵੀ ਅੱਗੇ ਕੰਡੇ ਬੀਜ, ਇਹ ਜ਼ੁਬਾਨ ਤੂੰ ਵੀ ਕੜਵੇ ਬੋਲ ਬੋਲ। ਤੇ ਇਸ ਤਰ੍ਹਾਂ ਦੇ ਨਾਲ ਮਨ ਦੀ ਇਸ ਧਰਤੀ ਰੂਪੀ, ਇਹ ਧਰਤੀ ਰੂਪੀ ਮਨ ਦੇ ਵਿੱਚ ਜਿਨ੍ਹਾਂ ਨੇ ਬੀਜ ਹੀ ਕੰਡਿਆਂ ਦਾ ਬੋਇਆ ਹੈ, ਉਹ ਕੰਡੇ ਹੀ ਉਸ ਚੋਂ ਨਿਕਲਦੇ ਹਨ ਜਿਹੜੇ ਕਿ ਛਲਨੀ ਕਰਦੇ ਹਨ। ਲੇਕਿਨ ਇਸ ਮਨ ਦੇ ਵਿੱਚ ਜਿਹੜੇ ਨਾਮ ਦਾ ਬੀਜ ਬੋ ਲੈਂਦੇ ਹਨ, ਉਸ ਚੋਂ ਜਿਹੜਾ ਪੌਦਾ ਦਰਖਤ ਬਣਦਾ ਹੈ, ਉਸ ਦੇ ਵਿੱਚ ਜਿਹੜੇ ਫਲ ਨਿਕਲਦੇ ਹਨ, ਉੱਗਦੇ ਹਨ, ਉਹ ਕਿਤਨੇ ਮਿੱਠੇ ਫਲ ਹੁੰਦੇ ਹਨ। ਉਹ ਪੇੜ ਇੱਕ ਛਾਇਆਦਾਰ ਹੁੰਦਾ ਹੈ ਜਿਹੜਾ ਕਿ ਸਭ ਨੂੰ ਛਾਂ ਦਿੰਦਾ ਹੈ। ਇਸ ਲਈ ਕਹਿੰਦੇ ਹਨ ਕਿ ਮਨ ਰੂਪੀ ਧਰਤੀ ਦੇ ਵਿੱਚ ਇੱਕ ਨਾਮ ਦਾ ਬੀਜ ਬੋ ਲੈਣਾ ਹੈ, ਐਸਾ ਬੀਜ ਬੋਈਏ ਜੋ ਬਾਰਹ ਮਾਸ ਫਲੰਤ, ਸ਼ੀਤਲ ਛਾਇਆ, ਗਹਿਰ ਫਲ ਔਰ ਪੰਛੀ ਕੇਲ ਕਰੰਤ। ਕਹਿੰਦੇ ਹਨ ਕਿ ਐਸਾ ਬੀਜ ਬੋਈਏ ਜੋ ਬਾਰਹ ਮਾਸ ਫਲੰਤ, ਕਿ ਜੋ ਬਾਰਾਂ ਮਹੀਨੇ ਹੀ ਜੋ ਫਲਦਾ ਫੁੱਲਦਾ ਰਹਿੰਦਾ ਹੈ, ਐਸਾ ਬੀਜ ਬੋਈਏ। ਤੋ ਇਹ ਐਸਾ ਬੀਜ ਹੋਰ ਕਿਹੜਾ ਹੋ ਸਕਦਾ ਹੈ? ਹੋਰ ਐਸੇ ਕੋਈ ਬੀਜ ਨਹੀਂ ਜਿਹੜੇ ਕਿ ਬਾਰਹ ਮਾਸ ਫਲੰਤ, ਇੱਕ ਬਾਰਹ ਮਾਸ ਫਲਦਾ ਫੁੱਲਦਾ ਜਿਹੜਾ ਕਿ ਸੁਖਦਾਇਕ ਹੈ, ਜਿਸ ਚੋਂ ਸ਼ੀਤਲ ਛਾਇਆ ਮਿਲਦੀ ਹੈ, ਜਿਸ ਤੋਂ ਮਿੱਠੇ ਫਲ ਮਿਲਦੇ ਹਨ ਔਰ ਪੰਛੀ ਕੇਲ ਕਰੰਤ, ਇੱਕ ਪੰਛੀ ਵੀ ਆਪਣਾ ਉੱਥੇ ਇੱਕ ਆਲਣਾ ਬਣਾ ਲੈਂਦੇ ਹਨ, ਯਾਨੀ ਕਿ ਉਹਨਾਂ ਲਈ ਵੀ ਸਹਾਰਾ ਬਣ ਜਾਂਦਾ ਹੈ। ਉਹ ਪੰਛੀ ਵੀ ਆ ਕੇ ਉਹਨਾਂ ਟਹਿਣੀਆਂ ਦੇ ਵਿੱਚ ਇੱਕ ਚਹਿਕ ਚਕਾ, ਉਹਨਾਂ ਦੀ ਚਹਿਕ ਸਾਨੂੰ ਸੁਣਨ ਨੂੰ ਮਿਲਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਬੀਜ ਹੈ, ਇਹ ਨਾਮ ਦਾ ਬੀਜ, ਇਹ ਮਨ ਦੇ ਵਿੱਚ ਅਸੀਂ ਅਵਸ਼ ਬੋਣਾ ਹੈ ਔਰ ਨਾਮ ਦਾ ਬੀਜ ਮਨ ਦੇ ਵਿੱਚ ਇੱਕ ਇਸ ਨੂੰ ਵਸਾ ਕੇ, ਔਰ ਜਿਵੇਂ ਧਰਤੀ ਦੇ ਵਿੱਚ ਵੀ ਬੀਜ ਬੋਂਦੇ ਹਾਂ, ਇਹ ਨਹੀਂ ਹੈ ਕਿ ਅਸੀਂ ਉੱਪਰ ਉੱਪਰ ਹੀ ਸੁੱਟ ਦਿੰਦੇ ਹਾਂ, ਥੋੜਾ ਜਿਹਾ ਉਸਨੂੰ ਹੇਠਾਂ ਜਾਣ ਦਿੰਦੇ ਹਾਂ ਔਰ ਉਸਨੂੰ ਹੇਠਾਂ ਜਦੋਂ ਪਹੁੰਚਾਉਂਦੇ ਹਾਂ ਤਾਂ ਫਿਰ ਵੇਖਦੇ ਹਾਂ ਕਿ ਉਸੇ ਦੀ ਉੱਗਣ ਦੀ ਫਿਰ ਅੱਗੇ ਆਸ ਹੁੰਦੀ ਹੈ, ਉਮੀਦ ਹੁੰਦੀ ਹੈ। ਔਰ ਅਗਰ ਉੱਤੇ ਉੱਤੇ ਹੀ ਰਹਿ ਜਾਏ ਉਹ ਤੇ ਫਿਰ ਕੋਈ ਪੰਛੀ ਵੀ ਉਸਨੂੰ ਆਪਣੀ ਚੁੰਝ ਦੇ ਵਿੱਚ ਚੁੱਕ ਕੇ ਲੈ ਜਾ ਸਕਦਾ ਹੈ, ਹਵਾ ਨਾਲ ਵੀ ਉੱਡ ਕੇ ਜਾ ਸਕਦਾ ਹੈ। ਇਸ ਲਈ ਇਹ ਬੀਜ ਬੋਣਾ ਵੀ ਹੈ ਔਰ ਇਸ ਨੂੰ ਗਹਿਰਾਈ ਵਿੱਚ ਲੈ ਜਾਣਾ ਹੈ, ਔਰ ਇਹ ਬੀਜ ਜਿਹੜਾ ਹੈ ਇਹ ਪਨਪੇਗਾ, ਫਲੇਗਾ ਜਦੋਂ ਸਾਧ ਸੰਗਤ ਸੇਵਾ ਸੁਮਰਨ ਰੂਪੀ ਇਸ ਨੂੰ ਜਲ ਖਾਦ ਇਤਿਆਦਿ ਦੇਵਾਂਗੇ ਤੋ ਨਿਰੰਤਰ ਇਹ ਨਾਮ ਦਾ ਬੀਜ ਇਹ ਵੱਡੇ ਤੋਂ ਵੱਡਾ ਹੁੰਦਾ ਚਲਾ ਜਾਏਗਾ ਔਰ ਇਹ ਫਿਰ ਸਾਡੇ ਲਈ ਮਿਠਾਸ ਦਾ, ਸੁੱਖ ਦਾ, ਚੈਨ ਦਾ ਇਹ ਕਾਰਨ ਬਣੇਗਾ। ਇਸ ਲਈ ਸੰਤਾਂ ਮਹਾਂਪੁਰਸ਼ਾਂ ਨੇ ਇਹ ਪ੍ਰੇਰਣਾ ਦਿੱਤੀ ਹੈ ਕਿ ਇਹ ਮਾਨਵ, ਇਹ ਇਨਸਾਨ, ਤੂੰ ਇਸ ਮਨ ਨੂੰ ਇਹ ਸੱਚ ਨਾਲ ਜੋੜ ਲੈ, ਇਸ ਸੱਚ ਨੂੰ ਮਨ ਵਿੱਚ ਵਸਾ ਲੈ ਔਰ ਤੂੰ ਐਸੇ ਦਿਵ ਗੁਣਾਂ ਨਾਲ ਯੁਕਤ ਹੋ ਜਾ, ਤੇਰੇ ਗੁਣ ਜਿਹੜੇ ਹਨ ਤੈਨੂੰ ਸੁੱਖ ਵੀ ਦੇਣਗੇ ਔਰ ਤੈਨੂੰ ਅਗਾਹ ਤੋਂ ਅਗਾਹ ਲੈਂਦੇ ਚਲੇ ਜਾਣਗੇ, ਤੈਨੂੰ ਉਚਾਈਆਂ ਤੱਕ ਪਹੁੰਚਾਉਂਦੇ ਚਲੇ ਜਾਣਗੇ। ਇਸ ਮਾਲਿਕ, ਇਸ ਨੰਕਾਰ, ਇਸ ਪਰਮਾਤਮਾ, ਇਸ ਅਕਾਲ ਪੁਰਖ ਦੇ ਨਾਲ ਤੂੰ ਅਵਸ਼ ਨਾਤਾ ਜੁੜਨਾ ਹੈ। ਇਹ ਨਾਤਾ ਹਰ ਕੋਈ ਅਗਰ ਜੋੜ ਲੇ ਤੇ ਸਾਨੂੰ ਅੱਜ ਧਰਤੀ ਦਾ ਰੂਪ ਜਿਹੜਾ ਹੈ ਇਹ ਨਿਖਰਿਆ ਰੂਪ ਨਜ਼ਰ ਆ ਸਕਦਾ ਹੈ। ਅਗਰ ਇਹ ਨਾਤਾ ਜੁੜ ਜਾਏ ਹਰ ਕਿਸੇ ਦਾ, ਕਿਉਂਕਿ ਨਾਤਾ ਜੁੜਿਆ ਨਹੀਂ ਹੈ, ਕੇਵਲ ਬਾਹਰੋਂ ਬਾਹਰੋਂ ਤੇ ਨਜ਼ਰ ਆਉਂਦਾ ਹੈ ਕਿ ਨਾਤਾ ਜੁੜਿਆ ਹੈ, ਕਿਉਂਕਿ ਸਾਡੇ ਪੈਮਾਨੇ ਹੀ ਇਹ ਬਣ ਕੇ ਰਹਿ ਗਏ ਹਨ, ਸਾਡੀ ਨਾਤ ਤੋਂ ਲਈ ਇਹ ਬਣ ਕੇ ਰਹਿ ਗਈ ਹੈ ਕਿ ਜ਼ਰਾ ਜੀ ਜ਼ੁਬਾਨ ਤੋਂ ਕੋਈ ਬਾਣੀ ਦਾ ਉਚਾਰਨ ਕਰ ਲਿੱਤਾ ਤੇ ਸਮਝੋ ਜੁੜ ਗਏ ਹਨ, ਕਿਸੇ ਨੇ ਕੋਈ ਮਾਲਾ ਫੇਰ ਲਈ ਤੇ ਸਮਝ ਲਿਆ ਕਿ ਜੁੜੇ ਹੋਏ ਹਨ, ਕਿਸੇ ਨੇ ਕੋਈ ਇੱਕ ਯਾਤਰਾ ਕਰ ਲਈ ਤੇ ਕਹਿੰਦੇ ਹਾਂ ਕਿ ਇਹ ਤੇ ਜੁੜੇ ਹੋਏ ਹਨ। ਨਹੀਂ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੀ ਲੋਕ ਸਵਾਨ, ਕਿ ਬਾਹਰ ਜਿਹੜਾ ਇੱਕ ਨਜ਼ਰ ਆ ਰਿਹਾ ਹੈ ਇਹ ਤੇ ਲੋਕ ਪਚਾਰਾ ਵਾਲੀ ਗੱਲ ਹੈ। ਕਹਿੰਦੇ ਹਨ ਕਿ ਇੱਕ ਲੋਕ ਪਦੀਨੇ ਕਛੂ ਨਾ ਹੋਏ ਨਾ ਹੀ ਰਾਮ ਆਣਾ। ਕਹਿੰਦੇ ਹਨ ਕਿ ਲੋਕਾਂ ਨੂੰ ਪੁਚਕਾਰਨ ਦੇ ਲਈ, ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਲਈ ये सारे क्रियाएं कर्म कांड कर रहा है लेकिन अंतर तेरा मन नहीं जुड़िया होया है। तो कहंदे हन कि राम ने तेरा बारा बारा नहीं देखना है, राम ते अंदर दी जानदा है। ते कहंदे हन कि लोग पति ने कछु ना होए, चलो मान लिया कि लोग पतीज भी गए लेकिन नबेड़ा लोगा ने ते नहीं करना, जिसने नबेड़ा करना है वो ते अंदर दी जानदा, वो के अनजान नहीं है कि उसनु मैं जरा चला लवांगा, वो ते मैं कोई बनावट बना लवांगा। वो भी जिवें बारी लोकी बाहरों देख के पतीज आंदे हन कि शायद ये भी मेरे एक माला फेरन या होर ऐसे कर्म कांडा नू वेख के वो ये भी पतीज जाएगा, भावें मेरा मन किते जुड़िया होवे तो इसनु भी मैं धोखे विच कर सकांगा। जिवें बुले शाह जी ने भी कहा है कि बारों तो हमें लता गोडे अंदरों रही पलीती। तो कहते हैं कि तू सजदे करे मसीती और दुनियादारा तेरा दिल खड़ावे मुंडे कुड़िया, हे दुनियादारा तू रब दे नाल भी 420 कीती। कहते हैं कि तेरा दिल खड़ावे मुंडे कुड़िया सजदे करे मसीती, ओ दुनियादारा तू रब दे नाल भी 420 कीती। तो कहने का की भाव है कि एक मन जड़ा है, अगर ये मन जुड़िया है ता समझो जुड़िया है। शेख सबूरी बायरा क्या हज काबे जाए, जाका दिल साबत नहीं ताको कहा खुदाए। कि ये दिल साबत होवे, ये दिल जड़ा जुड़ जाए वही जुड़िया मनिया जाता है। तो ये क्या जा रहा है कि अगर वाकई ही सारे जुड़ जान, जुबान दे राही ते सारे ही बयान करते हैं जिक्र करते हैं, नहीं जुबान राही नहीं केवल बाहरी कर्म कांडा राही नहीं, ये मन जिदा जुड़ जाए तो मन जुड़ गया ते फिर जिड़ी की सुंदरता का जिक्र हो रहा है, दिव्य गुणा का दिव्य सुंदर सद्भावान का जिक्र हो रहा है, तो फिर वो निश्चित ही वो ऐसी होंद विच आ जाते हैं। तो इसलिए ये जुड़ने का ही प्रताप है, ये जुड़ जाइए तो फिर ये प्रताप जुड़न का ही है, जेड़े के मिठे फल और ये जेड़े यश और ये परोपकार ये सुंदर देन ये वाकई ही जेड़े जुड़े हैं उन्होंने जीवन ही वेखण नूं मिलता है। तो यही अरदास की जाती है कि दातार कृपा करे कि नाता हमेशा हर किसी का ये जुड़िया रहे, उठत बैठत हर वजो साधु संग प्रीत, नानक दुरमुख छुट गई पार ब्रह्म बसे जीत। के उठते बैठदे हां एक हरि दा ही इस निरंकार दा ही ये ध्यान बनिया रहे, इस दातार नूं असी कदे भुलाईए ना, इस दातार नूं किते विसारीए ना, कदी असी खुद गर्दियां विच लिप्त ना होइए, असी कदी एक लालसावां विच लिप्त ना होइए, असी खुद गर्दियां नाल लिप्त होके किस तरह नाल असी बिगाड़ तो बिगाड़ करदे हां। एक पासे ते कितने कितने महापुरुषां ने कुर्बानियां दित्तियां हन, कितने कितने देश प्रेमियां ने कुर्बानियां दित्तियां हन, इत्थे भी असी जिस स्टेडियम विच बैठे हां इत्थे भी ना जुड़िया होया उधम सिंह जी दा कि किस तरह दे नाल होर भी पिछे अंडामान निकोबार आइलैंड विच जाण दा मौका मिला जिथे असी काला पाणी कहिंदे हां, उत्थे भी देश प्रेमी ओ मतवाले आजादी दे उहनां नूं उत्थे किस तरह नाल कैद कीता गया, उत्थे जा के जद वेख्या और उत्थे दी कहानियां जदों सुणन नूं मिलियां ते एक वारी कोई भी इंसान सुने तो उसदे रोंगटे खड़े हो जाण कि कितना उहनां ते उत्ते जुल्म होया, वह आखिर उन्होंने वो किस कारण कुर्बानियां दित्तियां, उन्होंने मन दे विच केवल देश दे हित दा भाव सी होर कोई भाव नहीं सी, कोई उत्थे महाराष्ट्र दा हित दा भाव केवल पंजाब ही प्रबल नहीं सी, केवल कोई बंगाल प्रबल नहीं सी, उत्थे जिन्ने भी उत्थे रखे गए कोई बंगाल तो सी, कोई पंजाब तो सी, कोई महाराष्ट्र तो वीर सावरकर वर्गे सी, तो सारे दे सारे देश प्रेमी एडियां कुर्बानियां देण वाले आखिर मन दे विच भाव की सी कि ये देश जड़ा है ये अगे वधदा चला जाए और देश नूं आजादी मिले, यानी कि उत्थे इस धरती पर भी खुदगर्जी का भाव नहीं सी। तो कहण दा भाव की है कि भावें वह देश प्रेमी होण जिहड़े देश दे निवासी होण उहनां नूं भी इन्हां खुदगर्जियां तों उपर उठना पवेगा कि खुदगर्जी की पूर्ति लई एक नूं दूसरे नाल लड़वा दो, एक नूं दूसरे दे प्रति बुरा भाव पैदा कर दो और इस तरह नाल लगां लगवा दो, इस तरह नाल इक दे राहीं दूसरिआं नूं मरवा दो। तो ये जिहड़ियां हन इह खुदगर्जियां होइआं करदीआं हन और एक पासे किड्डीआं कुर्बानियां दित्तीआं गईआं देश नूं उत्ते चढ़ाउण वास्ते, देश नूं मजबूत करन लई, ਸੋ ਇਸੇ ਤਰ੍ਹਾਂ ਦੇ ਨਾਲ ਅਸੀਂ ਉਹ ਸਾਰੇ ਕਦਰ ਕਰਨੀ ਹੈ, ਅਸੀਂ ਵੀ ਉਸ ਤਰ੍ਹਾਂ ਦੀ ਤਿਆਗ ਦੀ ਭਾਵਨਾ, ਵਿਸ਼ਾਲਤਾ ਦੇ ਭਾਵ ਰੱਖਣੇ ਹਨ, ਔਰ ਵੀ ਜਿਹੜੇ ਸੱਚਾਈ ਦੇ ਮਾਰਗ ਤੇ ਚੱਲੇ ਔਰ ਸੱਚ ਦੇ ਮਾਰਗ ਤੇ ਚੱਲਦਿਆਂ ਹੋਇਆਂ ਸੱਚ ਨੂੰ ਉਜਾਗਰ ਕਰਨ ਦੀ ਖਾਤਿਰ ਜਿਨ੍ਹਾਂ ਨੇ ਇਹ ਬਲੀਦਾਨ ਦਿੱਤੇ, ਅਸੀਂ ਇਹ ਸੱਚ ਨੂੰ ਉਜਾਗਰ ਕਰਨ ਦੇ ਲਈ ਉਹਨਾਂ ਦੀਆਂ ਭਾਵਨਾਵਾਂ ਨੂੰ ਅਪਣਾਉਣਾ ਹੈ ਔਰ ਉਹਨਾਂ ਦਾ ਹੀ ਜਜ਼ਬਾ ਅਪਣਾ ਕੇ ਅਸੀਂ ਇਸ ਸੱਚਾਈ ਨੂੰ ਘੱਟ ਘੱਟ ਵਿੱਚ ਸਥਾਪਿਤ ਕਰਨਾ ਹੈ। ਤੋ ਦਾਸ ਜ਼ਿਆਦਾ ਸਮਾਂ ਆਪਦਾ ਹੋਰ ਨਹੀਂ ਲਏਗਾ ਔਰ ਸਮਾਂ ਪਹਿਲੇ ਹੀ ਕਾਫ਼ੀ ਜ਼ਿਆਦਾ ਹੋ ਚੁੱਕਾ ਹੈ। ਇਹਨਾਂ ਸ਼ਬਦਾਂ ਰਾਹੀਂ ਹੀ ਦਾਸ ਆਪ ਤੋਂ ਇਜਾਜ਼ਤ ਚਾਹੇਗਾ ਔਰ ਇਹੀ ਅਰਦਾਸ ਕਰੇਗਾ ਕਿ ਦਾਤਾਰ ਐਸੀ ਕਿਰਪਾ ਕਰੇ, ਐਸੀ ਦਇਆ ਕਰੇ ਕਿ ਆਪ ਮਹਾਂਪੁਰਸ਼ ਸੰਤ ਜਨ ਇਸ ਸੱਚਾਈ ਦੇ ਰਾਹ ਤੇ ਚੱਲਦੇ ਚੱਲੇ ਜਾਓ ਔਰ ਜਿਹੜੇ ਗੁਣ ਜਿਨ੍ਹਾਂ ਦਾ ਵਿਸਥਾਰ ਨਾਲ ਜ਼ਿਕਰ ਹੋਇਆ ਹੈ, ਜਿਹੜੇ ਕਿ ਪਿਆਰ, ਪ੍ਰੀਤ, ਨਿਮਰਤਾ, ਵਿਸ਼ਾਲਤਾ, ਸਮਦ੍ਰਿਸ਼ਟੀ, ਗੁਣਾਂ ਵੱਲ ਝਾਤ ਮਾਰਨੀ, ਗੁਣਾਂ ਨੂੰ ਦੇਖਣਾ, ਆਪਣੀ ਕਮੀਆਂ ਨੂੰ ਦੂਰ ਕਰਨ ਦੇ ਯਤਨ ਕਰਨੇ, ਤੋ ਇਸ ਤਰ੍ਹਾਂ ਦੇ ਭਾਵਾਂ ਨਾਲ ਯੁਕਤ ਹੋ ਕੇ ਆਪ ਨਿਰੰਤਰ ਦੁਨਿਆਵੀ ਸੁੱਖ ਵੀ ਮਾਣਦੇ ਰਹੋ ਔਰ ਇਸ ਸੰਸਾਰ ਦੇ ਉੱਤੇ ਸੱਚ ਨੂੰ ਇੱਕ ਸਥਾਪਿਤ ਘੱਟ ਘੱਟ ਵਿੱਚ ਕਰਦੇ ਜਾਓ। ਸਤਿ ਸੰਗਤ ਜੀ, ਧੰਨਵਾਦ।